ਕਿਤੇ ਸੁੱਧ ਬੁੱਧ ਹੋ ਗਈ, ਬੋਲਣ ਦੀ ਤਾਕਤ ਪ੍ਰਾਪਤ ਹੋ ਗਈ ਹੈ। ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਅਸੀਂ ਤਾਮਸੀ ਜੂਣ ਆ, ਰਹਿਮਤ ਕਰ ਦਿਓ ਸਾਡੇ ਤੇ, ਸਾਡਾ ਪਾਰ ਉਤਾਰਾ ਕਰ ਦਿਓ। ਸੋ ਗੁਰਮੁਖ, ਉਹ ਸਵੇਰੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਨ੍ਹਾਂ ਸ਼ੇਰਾਂ ਨੂੰ ਸ੍ਰੇਸ਼ਟ ਉਪਦੇਸ਼ ਦਿੱਤਾ ਹੈ। ਗੁਰਮੁਖ, ਇਨ੍ਹਾਂ ਦਾ ਉਧਾਰ ਕਰ ਦਿੱਤਾ, ਮਨੁੱਖਾ ਜਨਮ ਦੇ ਦਿੱਤਾ, ਉਪਦੇਸ਼ ਦਿੱਤਾ ਕਿ ਤੁਹਾਨੂੰ ਮਨੁੱਖਾ ਜਨਮ ਦੇ ਦਿੰਨੇ ਆ, ਤੇ ਤੁਸੀਂ ਗੁਰਸਿੱਖੀ ਦੀ ਕਮਾਈ ਕਰਕੇ, ਨਾਮ ਦੀ ਕਮਾਈ ਕਰਕੇ ਤੇ ਪਰਮੇਸ਼ਰ ਦੇ ਵਿਚ ਭੇਦ ਹੋ ਜਾਣਾ। ਉਥੋਂ ਚਲਦੇ ਗੁਰੂ ਪਾਤਸ਼ਾਹ ਮਹਾਰਾਜ ਜੀ ਇਕ ਨਗਰ ਤੇ ਪਹੁੰਚੇ, ਉਹਨਾਂ ਨਗਰ ਵਾਲਿਆਂ ਨੂੰ ਉਪਦੇਸ਼ ਦਿੱਤਾ। ਇਸੇ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਜੀ ਫਿਰ ਚਲਦੇ ਹੋਏ ਕੈਸੇ ਥਾਂ ਦੇ ਉੱਤੇ ਆਏ ਨੇ। ਗੁਰਮੁਖੋ, ਜਿਹੜਾ ਸੁਨਹਿਰੀ ਰੰਗ ਦਾ ਸਾਰੇ ਬੰਨੇ ਧਰਤੀ ਹੈ, ਸੋਨੇ ਰੰਗੀ ਧਰਤੀ ਸਾਰੀ, ਇੱਥੇ ਯੋਗ ਸਾਧਨਾ ਨੂੰ ਕਰਨ ਵਾਲੇ ਜਿਹੜੇ ਯੋਗੀ ਬੈਠੇ ਨੇ, ਗੁਰੂ ਪਾਤਸ਼ਾਹ ਮਹਾਰਾਜ ਜੀ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਯੋਗ ਸਾਧਨਾ ਕਰਦੇ ਹਾਂ ਤੇ ਅਸੀਂ ਆਪਣੇ ਗੁਰੂ ਨੂੰ ਗੁਰੂ ਗੋਰਖ ਨਾਥ ਨੂੰ ਮੰਨਦੇ ਹਾਂ। ਤੇ ਗੁਰੂ ਨਾਨਕ ਦੇਵ ਮਹਾਰਾਜ ਅੱਗੇ ਬੇਨਤੀ ਕੀਤੀ, ਮਾਲਕ ਪਰ ਯੋਗ ਸਾਧਨਾ ਇੰਨਾ ਕੀਤੀ ਹੈ, ਹਮੇਸ਼ਾ ਜਿਹੜੀ ਸਾਡੀ ਉਮਰ ਹੈ ਨਾ, ਅਸੀਂ ਜਵਾਨੀ ਦੇ ਵਿਚ ਹੀ ਰਹਿੰਦੇ ਹਾਂ, ਪਰ ਸਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੋਈ। ਤੇ ਸਵੇਰੇ ਸਮੂਹ ਯੋਗੀਆਂ ਨੂੰ, ਇਨ੍ਹਾਂ ਨੂੰ ਉਪਦੇਸ਼ ਦੇ ਕਰਕੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਨਿਹਾਲ ਕੀਤਾ ਕਿ ਪਰਮੇਸ਼ਰ ਦੀ ਬੰਦਗੀ ਕਰੋ, ਮਾਲਕ ਦੇ ਨਾਮ ਨੂੰ ਜਪੋ, ਫਿਰ ਜਾ ਕਰਕੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਵੇਗੀ, ਸਤ ਸੰਗਤ ਕਰੋ। ਐਸਾ ਉਪਦੇਸ਼ ਦੇ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਸਿੱਖੋ, ਤੇ ਹੁਣ ਜਿਸ ਤਰੀਕੇ ਦੇ ਨਾਲ ਕਿੰਗ ਪੁਰਖ ਇੱਕ ਖੰਡ ਹੈ, ਇਸ ਦੇ ਵਿਚ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਪਹੁੰਚੇ ਨੇ, ਤੇ ਜਿਸ ਤਰੀਕੇ ਦੇ ਨਾਲ ਗੁਰਸਿੱਖੋ ਇਥੋਂ ਦੇ ਰਾਜੇ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਪਾਵਨ ਨੂੰ ਉਪਦੇਸ਼ ਦੇਣ ਲੱਗੇ ਹਨ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੇ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ, ਧਰਮ ਚੰਦ ਤੈ ਹੁਤੋ ਨਿਰਪਾਲਾ।
ਤੇ ਕਿੰਗ ਪੁਰਖ ਜਿਹੜਾ ਖੰਡ ਹੈ, ਗੁਰਮੁਖੋ ਇਥੋਂ ਦਾ ਜਿਹੜਾ ਰਾਜਾ ਹੈ, ਜਿਸ ਦਾ ਨਾਮ ਕੀ ਹੈ, ਧਰਮ ਚੰਦ, ਜਿਸ ਤਰੀਕੇ ਦੇ ਨਾਲ ਇਸ ਦਾ ਨਾਮ ਇਤਿਹਾਸ ਦੇ ਵਿਚ ਆ ਰਿਹਾ ਹੈ,
ਸੰਤਨ ਸੇਵਾ ਕਰਤ ਵਿਸਾਲਾ,
ਤੇ ਜਿਸ ਨੇ ਮਨ ਦੀ ਬਿਰਤੀ ਕੀ ਰੱਖੀ ਹੈ, ਹਰ ਰੋਜ਼ ਹਰ ਸਮੇਂ ਸੰਤਾਂ ਮਹਾਂਪੁਰਖਾਂ ਦੀ ਜਿਹੜੀ ਸੇਵਾ ਕਰਨੀ ਹੈ।
ਆਨ ਪ੍ਰਣਾਮ ਕੀਨ ਪਦ ਤਾਏ,
ਗੁਰਮੁਖੋ ਇਸ ਨੇ ਆਣ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਭਾਉ ਵਿਸਾਲ ਜਾਸ ਮਨ ਮਾਏ,
ਤੇ ਗੁਰਮੁਖੋ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਜਿਸ ਨੇ ਮਨ ਦੇ ਵਿਚ ਬਹੁਤ ਜ਼ਿਆਦਾ ਗੁਰੂ ਸਾਹਿਬ ਜੀ ਦੇ ਪ੍ਰਤੀ ਪ੍ਰੇਮ ਧਾਰਨ ਕੀਤਾ ਹੈ।
ਕਹਿਣ ਲੱਗੂ ਮੁਝ ਸੇਵ ਬਤਾਵ,
ਤੇ ਉਸ ਵੇਲੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਬੇਨਤੀ ਕੀਤੀ, ਇਹ ਸੱਚੇ ਪਾਤਸ਼ਾਹ ਮਾਲਕ ਜੀ, ਆਪ ਜੀ ਕਿਰਪਾ ਕਰੋ, ਮੈਨੂੰ ਕਿਰਪਾ ਕਰਕੇ ਕੋਈ ਸ੍ਰਿਸ਼ਟ ਜਿਹੜੀ ਸੇਵਾ ਹੈ ਨਾ, ਉਹ ਬਖਸ਼ ਦੇਣਾ ਕਰੋ।
ਕਹੋ ਸੋ ਕਰੋ ਨਾ ਬਿਲਮ ਲਗਾਵੋ,
ਤੇ ਮਾਲਕ ਜੋ ਵੀ ਆਪ ਜੀ ਕਹੋਗੇ ਨਾ, ਮੈਂ ਉਹੀ ਕਰਾਂਗਾ, ਕੋਈ ਦੇਰੀ ਨਹੀਂ ਲਗਾਉਣੀ ਹੈ।
ਸੁਣੀਏ ਸ੍ਰੀ ਅੰਗਦ ਤੇਹ ਕਾਲਾ,
ਭਾਈ ਬਾਲਾ ਜੀ, ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਇਤਿਹਾਸ ਸਰਵਣ ਕਰਾ ਰਹੇ ਨੇ, ਤੇ ਕਹਿੰਦੇ ਹਨ ਕਿ ਇਹ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਜਿਸ ਪ੍ਰਕਾਰ ਉਸ ਸਮੇਂ ਦੇ ਵਿਚ ਜਿਸ ਤਰ੍ਹਾਂ ਵਾਰਤਾ ਹੋਈ, ਆਪ ਜੀ ਕਿਰਪਾ ਕਰਕੇ ਸੁਣ ਲੈਣਾ ਕਰੋ।
ਮੁਜੈ ਬਨਾਯੂ ਸ਼ੇਰ ਵਿਸਾਲਾ,
ਤੇ ਜਿਸ ਸਮੇਂ ਇਸ ਰਾਜੇ ਨੇ ਗੁਰੂ ਸਾਹਿਬ ਜੀ ਅੱਗੇ ਆਣ ਕੇ ਇਸ ਤਰ੍ਹਾਂ ਬੇਨਤੀ ਕੀਤੀ ਹੈ ਨਾ, ਕਿ ਮਾਲਕ ਮੈਨੂੰ ਕੋਈ ਸੇਵਾ ਬਖਸ਼ੋ ਤੇ ਮੇਰੇ ਤੇ ਰਹਿਮਤ ਕਰੋ, ਮੈਂ ਆਪ ਜੀ ਦੀ ਸੇਵਾ ਕਰਨੀ ਚਾਹੁੰਦਾ, ਭਾਈ ਬਾਲਾ ਜੀ ਕਹਿੰਦੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਮੈਨੂੰ ਬਹੁਤ ਵੱਡਾ ਇੱਕ ਸ਼ੇਰ ਬਣਾ ਦਿੱਤਾ ਹੈ।
ਕਰੋ ਸੇਵ ਜੇ ਭੂਪ ਉਧਾਰਾ,
ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਇਸ ਰਾਜੇ ਨੂੰ ਕਹਿਣ ਲੱਗੇ, ਹੇ ਰਾਜਨ, ਜੇ ਤੂੰ ਸੇਵਾ ਕਰਨੀ ਚਾਹੁੰਦਾ ਹੈ, ਜੇ ਤੇਰੇ ਹਿਰਦੇ ਵਿਚ ਜੇ ਸੇਵਾ ਕਰਨ ਦੀ ਇੱਛਾ ਹੈ,
ਰਿਤ ਮੈਂ ਦੀਜਾ ਸ਼ੇਰ ਆਹਾਰਾ,
ਇਸ ਤਰ੍ਹਾਂ ਕਰਕੇ ਸਾਡਾ ਜਿਹੜਾ ਸ਼ੇਰ ਹੈ ਨਾ, ਇਸ ਸਾਡੇ ਸ਼ੇਰ ਵਾਸਤੇ ਸਭ ਤੋਂ ਪਹਿਲਾਂ ਆਹਾਰਾ ਭੋਜਨ ਦਾ ਚੰਗੇ ਤਰੀਕੇ ਦੇ ਨਾਲ ਪ੍ਰਬੰਧ ਕਰ ਲੈਣਾ ਕਰ।
ਆਮਿਖ ਅਵਰ ਨਾ ਖਾਵਤ ਕੋ,
ਤੇ ਸਾਡਾ ਇਹ ਜਿਹੜਾ ਸ਼ੇਰ ਹੈ, ਇਹ ਹੋਰ ਕੋਈ ਵੀ ਕਿਸੇ ਪ੍ਰਕਾਰ ਦਾ ਜਿਹੜਾ ਮਾਸ ਖਾਂਦਾ ਨਹੀਂ ਹੈ।
ਪਛਤ ਰਾਜਪੁੱਤਰ ਹੋਇ ਜੋ,
ਕੀ ਖਾਂਦਾ ਸਾਡੇ ਸ਼ੇਰ ਦੇ, ਸ਼ੇਰ ਦੀ ਜਿਹੜੀ ਇੱਛਾ ਹੈ ਨਾ, ਜਿਹੜਾ ਮਾਸ ਖਾਂਦਾ, ਉਹ ਇਹ ਮਾਸ ਖਾਂਦਾ ਕਿ ਇਸ ਦੇ ਹਿਰਦੇ ਦੀ ਇੱਕ ਇੱਛਾ ਹੈ ਕਿ ਜਿਹੜਾ ਰਾਜ ਪੁੱਤਰ ਹੋਵੇ ਨਾ, ਜਿਸ ਤਰ੍ਹਾਂ ਇਹ ਰਾਜਨ ਤੇਰਾ ਕੋਈ ਪੁੱਤਰ ਹੈ, ਜਿਹੜਾ ਕੋਈ ਰਾਜ ਪੁੱਤਰ ਹੋਵੇ ਸਿਰਫ ਉਸਦਾ ਹੀ ਮਾਸ ਖਾਂਦਾ
ਹੈ। ਪਰਖਣ ਅਸ ਗੁਰੂ ਅਲਾਇਆ,
ਤੇ ਗੁਰਮੁਖੋ ਉਸ ਵੇਲੇ ਫਿਰ ਇਸ ਨੂੰ ਪਰਖਣ ਵਾਸਤੇ ਰਾਜੇ ਨੂੰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪ੍ਰਕਾਰ ਬਚਨ ਉਚਾਰੇ ਹਨ।
ਸੁਨ ਭੂਪਤ ਨਹਿਰ ਦਾ ਡੁਲਾਇਆ,
ਤੇ ਉਸ ਵੇਲੇ ਸੁਣ ਕਰਕੇ ਗੁਰਮੁਖੋ ਇਸ ਰਾਜੇ ਨੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਰਤਾ ਮਾਤਰ ਵੀ ਆਪਣੇ ਹਿਰਦੇ ਨੂੰ ਡੁਲਾਇਆ ਨਹੀਂ ਹੈ।
ਕਹੋ ਨਕੇਤ ਪੁੱਤਰ ਹੈ ਮੇਰਾ,
ਤੇ ਉਸ ਵੇਲੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਮੇਰਾ ਜਿਹੜਾ ਪੁੱਤਰ ਹੈ ਨਾ ਮੇਰੇ ਘਰ ਦੇ ਵਿੱਚ ਬੈਠਾ ਹੈ।
ਆਇਸ ਦੇਹੁ ਆਨੋ ਬਿਨ ਦੇਰਾ,
ਤੇ ਮਾਲਕ ਆਪ ਜੀ ਹੁਕਮ ਦੇਵੋ, ਕਿਰਪਾ ਕਰੋ, ਮੈਂ ਛੇਤੀ ਦੇ ਨਾਲ ਹੀ ਬਿਨਾਂ ਦੇਰੀ ਤੋਂ ਆਪ ਜੀ ਦੇ ਪਾਸ ਆਪਣੇ ਪੁੱਤਰ ਨੂੰ ਲੈ ਕਰਕੇ ਆ ਜਾਂਦਾ ਹਾਂ।
ਇਉਂ ਕਹਿ ਪੁੱਤਰ ਬੁਲਾਏ ਪੁਟਾਵਾ,
ਤੇ ਗੁਰਮੁਖੋ ਇਸ ਤਰੀਕੇ ਦੇ ਨਾਲ ਕਹਿ ਕਰਕੇ ਫਿਰ ਛੇਤੀ ਦੇ ਨਾਲ ਆਪਣੇ ਪੁੱਤਰ ਨੂੰ ਇਸ ਰਾਜੇ ਨੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਸੱਦਣ ਵਾਸਤੇ ਫਿਰ ਇਸ ਤਰ੍ਹਾਂ ਭੇਜਿਆ।
ਇਸ ਸਥਾਨ ਤਤਸ਼ਨ ਸੋ ਆਇਆ,
ਤੇ ਜਦੋਂ ਗੁਰਮੁਖੋ ਇਸ ਤਰ੍ਹਾਂ ਫਿਰ ਸੁਨੇਹਾ ਭੇਜਿਆ ਤੇ ਉਸੇ ਵੇਲੇ ਛੇਤੀ ਦੇ ਨਾਲ ਆਪਣੇ ਪਿਓ ਦਾ ਹੁਕਮ ਮੰਨ ਕਰਕੇ, ਆਪਣੇ ਪਿਤਾ ਦਾ ਹੁਕਮ ਮੰਨ ਕਰਕੇ, ਆਪਣੇ ਪਿਤਾ ਦਾ ਜਦੋਂ ਹੁਕਮ ਮੰਨਿਆ, ਇਸ ਪੁੱਤਰ ਨੇ ਛੇਤੀ ਦੇ ਨਾਲ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਪਹੁੰਚੇ ਹਨ।
ਸੰਤ ਸੇਵ ਮੈਂ ਲੱਗਾ ਸਰੀਰਾ,
ਤੇ ਉਸ ਵੇਲੇ ਜਾਣਿਆ ਇਸ ਰਾਜੇ ਨੇ ਕਿ ਜੇ ਮੇਰੇ ਪੁੱਤਰ ਦਾ ਸਰੀਰ ਜਿਹੜਾ ਸੰਤਾਂ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਲੱਗ ਜਾਣਾ ਕਰੇ,
ਹੱਸ ਵਿਚਾਰ ਕਰ ਬੰਦੀ ਧੀਰਾ,
ਤੇ ਇਸ ਤਰ੍ਹਾਂ ਦੀ ਵਿਚਾਰ ਕਰਕੇ ਕਹਿੰਦਾ ਕਿ ਹੋਰ ਕਿਹੜਾ ਸ੍ਰਿਸ਼ਟ ਕਰਮ ਹੋ ਸਕਦਾ ਹੈ, ਸੰਤਾਂ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਮੇਰੇ ਪੁੱਤਰ ਦਾ ਸਰੀਰ ਲੱਗ ਜਾਵੇ। ਇਸ ਤਰ੍ਹਾਂ ਦੀ ਵਿਚਾਰ ਹਿਰਦੇ ਚ ਧਾਰਨ ਕਰਕੇ ਤੇ ਗੁਰਮੁਖ ਪਿਆਰਿਓ ਉਸ ਵੇਲੇ ਆਪਣੇ ਹਿਰਦੇ ਨੂੰ ਧੀਰਜ ਦਿੱਤਾ ਹੈ।
ਕੰਡੋ ਕੀਨੋ ਸ਼ੇਰ ਅਗਾਰੇ,
ਤੇ ਉਸ ਵੇਲੇ ਜਿਹੜਾ ਸ਼ੇਰ ਭਾਈ ਬਾਲਾ ਜੀ ਨੂੰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਬਣਾਇਆ ਹੈ ਨਾ, ਤੇ ਗੁਰਮੁਖ ਉਸ ਵੇਲੇ ਫਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਦੇ ਅਨੁਸਾਰ ਇਸ ਰਾਜੇ ਨੇ ਲਿਆ ਕਰਕੇ ਆਪਣੇ ਪੁੱਤਰ ਨੂੰ ਸ਼ੇਰ ਦੇ ਅੱਗੇ ਖੜਾ ਕਰ ਦਿੱਤਾ ਹੈ।
ਧੰਨ ਭੂਪ ਗੁਰਗਿਰਾ ਉਚਾਰੇ,
ਤੇ ਜਦੋਂ ਅੱਗੇ ਖੜਾ ਕੀਤਾ ਤੇ ਉਸ ਵੇਲੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਹੇ ਰਾਜਨ ਤੂੰ ਧੰਨ ਹੈ, ਧੰਨ ਹੈ ਤੂੰ ਜੋ ਏਡਾ ਵੱਡਾ ਸਿਦਕ ਰੱਖਣਾ ਕੀਤਾ ਹੈ।
ਸੰਤ ਸੇਵ ਮੈਂ ਤਾਬ ਮਨ ਰਾਤਾ,
ਅਸੀਂ ਜਾਣ ਲਿਆ ਰਾਜਨ ਕੇ ਤੇਰੀ ਜਿਹੜੀ ਮਨ ਮਤ ਹੈ ਨਾ, ਸੰਤਾਂ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਰਤੀ ਹੋਈ ਹੈ।
ਸਤਨਾਮ ਜਪ ਆਵ ਸੋਹ ਦਾਤਾ,
ਤੇ ਹੁਣ ਤੈਨੂੰ ਅਸੀਂ ਦੱਸਦੇ ਆ ਕਿ ਤੂੰ ਇੱਕ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰ, ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਸੁਖਾਂ ਦਾ ਦਾਤਾ ਹੈ।
ਸਤ ਸੰਗਤ ਮੈਂ ਪ੍ਰੀਤ ਤੁਮਾਰੇ,
ਇਸ ਤਰੀਕੇ ਦੇ ਨਾਲ ਜਿਹੜੀ ਤੇਰੀ ਮੱਤ ਹੈ ਤੇ ਤੇਰੀ ਪ੍ਰੀਤੀ ਆ ਹਮੇਸ਼ਾ ਸਤ ਸੰਗਤ ਦੇ ਨਾਲ ਬਣੀ ਰਵੇ।
ਅੰਤ ਸਮੇਂ ਗਤ ਪਾਏ ਸੁਖਾਰੇ,
ਤੇ ਜਿਸ ਸਮੇਂ ਸਤ ਸੰਗਤ ਦੇ ਨਾਲ ਪ੍ਰੀਤੀ ਬਣ ਗਈ, ਪਰਮੇਸ਼ਰ ਦੇ ਨਾਮ ਨੂੰ ਜਪਣ ਲੱਗ ਪਿਆ, ਫਿਰ ਕੀ ਪ੍ਰਾਪਤ ਕਰ ਲਵੇਗਾ? ਅੰਤ ਸਮੇਂ ਗਤ ਪਾਏ ਸੁਖਾਰੀ, ਅੰਤ ਦੇ ਸਮੇਂ ਸੌਖੀ ਕੇਵਲ ਮੁਕਤੀ ਪ੍ਰਾਪਤ ਕਰ ਲਵੇਗਾ।
ਇੱਕ ਦਿਵਸ ਤੈ ਰਹਿ ਜਗਤੀਸ਼ਾ,
ਤੇ ਗੁਰਮੁਖੋ ਕਿੰਨੇ ਕੀ ਦਿਨ ਜਗਤ ਦੇ ਮਾਲਕ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਇਸ ਜਗ੍ਹਾ ਉੱਤੇ ਰਹੇ ਹਨ।
ਹਰ ਕੀਰਤ ਕੋ ਦੀਏ ਉਪਦੇਸ਼ਾ,
ਤੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮੂਹ ਨਗਰ ਨੂੰ ਹਰੀ ਕੀਰਤ ਪਰਮੇਸ਼ਰ ਦੇ ਜਸ ਦਾ ਜਿਹੜਾ ਸ੍ਰਿਸ਼ਟ ਉਪਦੇਸ਼ ਬਖਸ਼ਣਾ ਕੀਤਾ ਹੈ।
ਅਪ੍ਰਥਾਨ ਕੀਏ ਗਮਨ ਗੁਸਾਏ,
ਹੁਣ ਇੱਥੇ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਇਸ ਪ੍ਰਕਾਰ ਇਸ ਰਾਜੇ ਨੂੰ ਅਤੇ ਸਮੂਹ ਨਗਰ ਨੂੰ ਉਪਦੇਸ਼ ਦੇ ਕਰਕੇ ਹੁਣ ਹੋਰ ਨਗਰ ਨੂੰ ਚੱਲੇ ਹਨ।
ਹਰਵਾਰਕ ਖੰਡ ਹੁਤੋ ਜਿਹੇ ਤਾਏ,
ਹੁਣ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਕਿੱਥੇ ਪਹੁੰਚੇ? ਗੁਰਮੁਖੋ ਹਰਵਾਰਕ ਖੰਡ ਹੈ ਨਾ ਜਿਹੜਾ, ਉਸ ਖੰਡ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪਹੁੰਚੇ ਨੇ, ਜਿੱਥੇ ਡਾਕਟਰ ਭਾਈ ਵੀਰ ਸਿੰਘ ਜੀ ਨੇ ਇਸ ਖੰਡ ਦੇ ਬਾਰੇ ਦੱਸਿਆ ਜਿਸ ਤਰ੍ਹਾਂ ਭੂਟਾਨ ਆਦਿਕ ਇਧਰਲੇ ਬੰਨੇ ਹੁਣ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪਰਮੇਸ਼ਰ ਦੇ ਨਾਮ ਦਾ ਪ੍ਰਚਾਰ ਕਰਨ ਲੱਗੇ ਨੇ।
ਨਿਕਟ ਨਗਰ ਕੇ ਬੈਠ ਬੈਠੇ ਜਾਵੇ,
ਤੇ ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨਗਰ ਦੇ ਲਾਗੇ ਜਾ ਕਰਕੇ ਬੈਠ ਗਏ ਹਨ,
ਤੈ ਕੋ ਭੂਪਤ ਆਇਓ ਤਾਵੇ,
ਤੇ ਗੁਰਮੁਖੋ ਉਥੋਂ ਦਾ ਜਿਹੜਾ ਰਾਜਾ ਸੀ ਨਾ ਫਿਰ ਛੇਤੀ ਦੇ ਨਾਲ ਚੱਲ ਕਰਕੇ ਆਇਆ ਹੈ।
ਆਦ ਹੱਥ ਬੰਦ ਬਹੁ ਬੇਨਤੀ ਕਰ ਕੇ
ਤੇ ਹੱਥ ਜੋੜ ਕਰਕੇ ਬੜੇ ਪ੍ਰਕਾਰ ਦੀਆਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਬੇਨਤੀਆਂ ਕੀਤੀਆਂ ਹਨ।
ਰਹੂ ਚਰਨ ਪਰ ਨਿਜ ਸਿਰ ਧਾਰ ਕੇ
ਤੇ ਉਸ ਵੇਲੇ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਆਪਣਾ ਸਿਰ ਰੱਖ ਕਰਕੇ।
ਵੈ ਅਧੀਨ ਜਬ ਰਹੂ ਅਗਾਰੇ
ਤੇ ਜਿਸ ਸਮੇਂ ਅਧੀਨ ਹੋ ਕਰਕੇ ਸਤਿਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਦੇ ਅੱਗੇ ਖੜਾ ਹੋ ਗਿਆ ਹੈ।
ਬਾਬ ਇਉਂ ਸ੍ਰੀ ਗੁਰੂ ਕਿਰਾ ਉਚਾਰੇ
ਤੇ ਗੁਰਮੁਖੋ ਜਦੋਂ ਗੁਰੂ ਸਾਹਿਬ ਜੀ ਦੇ ਅੱਗੇ ਸਾਹਮਣੇ ਖਲੋਤਾ ਅਧੀਨ ਹੋ ਕਰਕੇ ਨਮਸਕਾਰ ਕਰਕੇ ਤੇ ਉਹ ਸਵੇਰੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸਰਾਜੇ ਵੱਲ ਵੇਖ ਕਰਕੇ ਇਸ ਪ੍ਰਕਾਰ ਆਪਣੇ ਪਾਵਨ ਪੁੱਤਰ ਮੁਖਾਰਬਿੰਦ ਤੋਂ ਇਸ ਤਰ੍ਹਾਂ ਬਚਨ ਉਚਾਰੇ ਹਨ।
ਜੋਏ ਪਦਾਰਥ ਮਨ ਅਭਿਲਾਖੋ
ਤੇ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਰਾਜਨ ਜੋ ਵੀ ਤੇਰੇ ਮਨ ਦੇ ਵਿੱਚ ਇੱਛਾ ਹੈ ਨਾ ਪਦਾਰਥ ਦੀ ਜੋ ਵੀ ਤੂੰ ਚਾਹੁੰਦਾ ਸਾਡੇ ਪਾਸੋਂ ਮੰਗ ਲੈਣਾ ਕਰ।
ਸੋ ਲੀਜਾ ਨਿਜ ਮੁਖ ਤੇ ਭਾਖੋ
ਤੇ ਤੈਨੂੰ ਉਹੀ ਪਦਾਰਥ ਅਸੀਂ ਦੇ ਦੇਣਾ ਕਰਾਂਗੇ ਆਪਣੇ ਮੁਖ ਤੋਂ ਇੱਕ ਵਾਰ ਸਾਨੂੰ ਦੱਸਣਾ ਕਰ ਕਿ ਤੈਨੂੰ ਕਿਹੜੇ ਪਦਾਰਥ ਦੀ ਲੋੜ ਹੈ।
ਸਤਿਗੁਰ ਕੀ ਸਿੱਖੀ ਔਰ ਧਾਰੋ
ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਪਰ ਸਤਿਗੁਰੂ ਦੀ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਸਿੱਖੀ ਹੈ ਨਾ ਉਹ ਹਿਰਦੇ ਵਿੱਚ ਧਾਰਨ ਕਰਨੀ ਪਵੇਗੀ।
ਜਨਮ ਮਰਨ ਕੇ ਬੰਧ ਨਿਵਾਰੋ
ਸੰਸਾਰਕ ਪਦਾਰਥਾਂ ਦੀ ਤੇ ਗੱਲ ਹੀ ਕੀ ਹੈ ਇੱਥੇ ਤੇ ਗੁਰੂ ਪਾਤਸ਼ਾਹ ਦੀ ਜੇ ਸਿੱਖੀ ਧਾਰਨ ਕਰ ਲਵੇਗਾ ਤੇ ਫਿਰ ਕੀ ਪ੍ਰਾਪਤ ਕਰੇਗਾ ਜਨਮ ਤੇ ਮਰਨ ਦੇ ਜਿਹੜੇ ਬੰਧਨ ਹਨ ਨਾ ਇਹ ਵੀ ਦੂਰ ਹੋ ਜਾਣਾ ਕਰਨਗੇ।
ਹੁਣ ਬਾਣੀ ਆਪਣੇ ਅਨੁਕੂਲ
ਤੇ ਗੁਰਮੁਖੋ ਮਨ ਨੂੰ ਭਾਉਣ ਵਾਲੀ ਬਾਣੀ ਭਾਵ ਕੇ ਆਪਣੇ ਅਨੁਕੂਲ ਜਾਣ ਕਰਕੇ ਜਿਹੜੇ ਗੱਲ ਚਾਹੁੰਦਾ ਸੀ ਨਾ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਮੈਨੂੰ ਕੋਈ ਦਾਤ ਦੇਣ ਹੁਣ ਉਹ ਜਿਹੜੀ ਗੱਲ ਚੰਗੀ ਲੱਗੀ ਇਸ ਤਰ੍ਹਾਂ ਦੀ ਬਾਣੀ ਗੁਰੂ ਸਾਹਿਬ ਦੇ ਬਚਨ ਜਦੋਂ ਸੁਣੇ ਹਨ
ਭੂਪ ਤੁਮ ਮੰਗਲ ਮੂਲਾ
ਤੇ ਉਸ ਵੇਲੇ ਫਿਰ ਸਤਿਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ ਇਸ ਰਾਜੇ ਨੇ ਹੇ ਸੱਚੇ ਪਾਤਸ਼ਾਹ ਜੀ ਆਪ ਜੀ ਤੇ ਇਸ ਪ੍ਰਕਾਰ ਜਿਸ ਤਰ੍ਹਾਂ ਜੋ ਕਿ ਜਸ ਦਾ ਮੁੱਢ ਹੋ ਜਿਸ ਤਰ੍ਹਾਂ ਆਪ ਜੀ ਦਾ ਹੀ ਆਪ ਜੀ ਜਿਸ ਤਰ੍ਹਾਂ ਜਸ ਕਰਨਾ ਨਾ ਇਹ ਸਭ ਤੋਂ ਸਮਝ ਲੋ ਕਿ ਮੁੱਢ ਹੈ ਕਿ ਅਕਾਲਪੁਰ ਪਰਮੇਸ਼ਰ ਦਾ ਹੀ ਜਸ ਕਰਨਾ ਇਸੇ ਆਪ ਜੀ ਹੋ ਇਸ ਕਰਕੇ ਆਨੰਦ ਦੇ ਮੂਲ ਹੋ ਮੁੱਢ ਹੋ ਆਨੰਦ ਬਖਸ਼ਣ ਵਾਲੇ ਹੋ।
ਸੁਣੋ ਸੰਤ ਜੀ ਸਭ ਸੁਖਦਾਈ
ਤੇ ਉਸ ਵੇਲੇ ਗੁਰਮੁਖੋ ਫਿਰ ਸਤਿਗੁਰੂ ਨਾਨਕ ਦੇ ਮਹਾਰਾਜ ਅੱਗੇ ਬੇਨਤੀ ਕੀਤੀ ਰਾਜਨ ਨੇ ਹੇ ਸੱਚੇ ਪਾਤਸ਼ਾਹ ਆਪ ਜੀ ਤੇ ਸਾਰੇ ਸੁਖਾਂ ਨੂੰ ਜਿਸ ਪ੍ਰਕਾਰ ਦੇਣ ਵਾਲੇ ਹੋ
ਇਸ ਸੰਤ ਬਹੁ ਕੀਏ ਉਪਾਏ
ਤੇ ਅਸੀਂ ਤੇ ਇਸੇ ਤਰੀਕੇ ਦੇ ਨਾਲ ਬਹੁਤਾ ਪ੍ਰੇਮ ਲਾ ਕਰਕੇ ਬੜੇ ਸੰਤਾਂ ਮਹਾਂਪੁਰਖਾਂ ਦੀ ਸੇਵਾ ਕੀਤੀ ਬੜੇ ਉਪਾਅ ਕੀਤੇ ਹਨ।
ਇਸ ਪ੍ਰਕਾਰ ਅਭਿਲਾਖ ਨਾ ਪੂਰੇ
ਮਾਲਕ ਮੇਰੀ ਜਿਹੜੀ ਇੱਛਾ ਹੈ ਨਾ ਹਿਰਦੇ ਦੀ ਉਹ ਮੇਰੀ ਇੱਛਾ ਕਿਸੇ ਪ੍ਰਕਾਰ ਵੀ ਜਿਹੜੀ ਪੂਰੀ ਨਹੀਂ ਹੋਈ ਹੈ
ਪਰ ਉਪਕਾਰ ਰਹੀ ਪੁਨੋ ਪੂਰੇ
ਤੇ ਮਾਲਕ ਇਸੇ ਪ੍ਰਕਾਰ ਹੀ ਉਪਕਾਰ ਕਰਦੇ ਰਹੇ ਆ ਬੜੇ ਯਤਨ ਕੀਤੇ ਨੇ ਪਰ ਸਾਡੀ ਜਿਹੜੀ ਇੱਛਾ ਪੂਰੀ ਨਹੀਂ ਹੋਈ ਹਿਰਦੇ ਵਿੱਚ ਗੱਲ ਉਣੀ ਰਹਿ ਗਈ ਹੈ।
ਅਬ ਤੁਮ ਸੰਤ ਤੋਂ ਜੋ ਮੋਹੇ
ਤੇ ਜੇ ਤੁਸੀਂ ਹੁਣ ਆਪ ਜੀ ਪੂਰਨ ਸੰਤ ਮਹਾਂਪੁਰਖ ਹੋ ਤੇ ਕਿਰਪਾ ਕਰਕੇ ਜਿਹੜੀ ਮੇਰੀ ਇੱਛਾ ਹੈ
ਜੋ ਰਾਵ ਉਪਦੇਸ਼ ਜੋ ਹੋਏ
ਤੇ ਮਾਲਕ ਹੁਣ ਆਪ ਜੀ ਪੂਰਨ ਸੰਤ ਜੇ ਮੇਰੀ ਇੱਛਾ ਨੂੰ ਪੂਰੀ ਕਰ ਦੇਣਾ ਕਰੋ ਨਾ ਤੇ ਫਿਰ ਲਿਓ ਰਾਵਰ ਉਪਦੇਸ਼ ਜੋ ਹੋਈ ਜਿਹੜਾ ਵੀ ਆਪ ਜੀ ਦਾ ਉਪਦੇਸ਼ ਹੋਵੇਗਾ ਨਾ ਮੈਂ ਉਸ ਨੂੰ ਗ੍ਰਹਿਣ ਕਰ ਲਵਾਂਗਾ।
ਐਸੇ ਬੇਨਤੀ ਸੁਣ ਜਗਨਾਥਾ
ਗੁਰਮੁਖੋ ਇਸ ਪ੍ਰਕਾਰ ਦੀ ਬੇਨਤੀ ਸੁਣ ਕਰਕੇ ਜਗਤ ਦੇ ਮਾਲਕ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ
ਦਈ ਲੌਂਗ ਦੁਆ ਤਾਂ ਕੀ ਹੱਥ
ਤੇ ਗੁਰਮੁਖੋ ਉਸ ਵੇਲੇ ਜਿਹੜੇ ਦੋ ਲੌਂਗ ਹਨ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਇਸ ਰਾਜੇ ਦੇ ਹੱਥ ਦੇ ਵਿੱਚ ਫੜਾਏ ਹਨ।
ਇੱਕ ਲਾਚੀ ਦੇ ਤੇ ਪਾਨੇ
ਤੇ ਗੁਰਮੁਖੋ ਉਸ ਵੇਲੇ ਫਿਰ ਇੱਕ ਲਾਚੀ ਵੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਇਸ ਰਾਜੇ ਨੂੰ ਦਿੱਤੀ ਹੈ।
ਇਹੋ ਦੇਹੋ ਰਾਣੀ ਕੋ ਖਾਨੇ
ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਇਹ ਲੈ ਜਾ ਤੇ ਆਪਣੀ ਰਾਣੀ ਨੂੰ ਸਭ ਕੁਛ ਖਾਣ ਵਾਸਤੇ ਦੇ ਦੇਣਾ ਕਰੀ।
ਵਾਹ ਸੰਤ ਤੂੰ ਸਦਨ ਤੁਮਾਰੇ
ਤੇ ਇਸੇ ਪ੍ਰਕਾਰ ਉਹ ਮਾਲਕ ਬਖਸ਼ਿਸ਼ ਕਰੇਗਾ ਤੇਰੇ ਘਰ ਦੇ ਵਿੱਚ ਜਰੂਰ ਪੁੱਤਰ ਪੈਦਾ ਹੋਵੇਗਾ।
ਸਤਨਾਮ ਜਪ ਸੰਜ ਸਕਾਰੇ
ਸਾਰੇ ਬਖਸ਼ਿਸ਼ ਜਿਹੜੀ ਹੈ ਨਾ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨੇ ਕਰਨੀ ਹੈ ਇਸ ਕਰਕੇ ਸਤ ਨਾਮ ਉਸ ਮਾਲਕ ਦੇ ਨਾਮ ਨੂੰ ਸਾਂਝ ਸਵਾਰੇ ਸਵੇਰੇ ਤੇ ਸ਼ਾਮ ਪ੍ਰੀਤੀ ਦੇ ਨਾਲ ਉਚਾਰਨਾ ਕਰ।
ਸਭ ਸੰਗਤ ਮੈਂ ਕੀਰਤ ਸੁਣੀਏ
ਜਾਂ ਸਤ ਸੰਗਤ ਦੇ ਵਿੱਚੋਂ ਵੀ ਸਭ ਕੁਛ ਹੀ ਪ੍ਰਾਪਤ ਹੁੰਦਾ ਜੀ, ਇਸ ਕਰਕੇ ਜਿਹੜੀ ਸਤ ਸੰਗਤ ਦੇ ਵਿੱਚ ਹਰੀ ਜਸ ਨੂੰ ਜਾ ਕਰਕੇ ਸੁਣਨਾ ਹੈ।
ਵਿਸ਼ੇ ਵਾਸ਼ਨਾ ਮਨ ਤੇ ਹਨੀਏ,
ਜਿਹੜੀ ਵਿਸ਼ਿਆਂ ਦੀ ਵਾਸ਼ਨਾ ਹੈ ਨਾ ਵਿਸ਼ੇ ਵਿਕਾਰਾਂ ਦੀ, ਉਹ ਮਨ ਤੋਂ ਦੂਰ ਕਰ ਲੈਣਾ ਕਰ।
ਦਿਵਸ ਡੇਰਾ
ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਿੰਨਾ ਹੀ ਸਮਾਂ ਗੁਰਮੁਖ ਇੱਥੇ ਡੇਰਾ ਆਪਣਾ ਰੱਖਿਆ ਹੈ।
ਇੱਕੀ ਮਾਘ ਪ੍ਰਗਟਾਈ ਧਨੇਰਾ,
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਗੁਰਸਿੱਖੀ ਦਾ ਰਸਤਾ ਹੈ ਨਾ, ਜਿਸ ਤਰ੍ਹਾਂ ਸ੍ਰੇਸ਼ਟ ਰਸਤੇ ਤੇ ਮਨੁੱਖਾਂ ਨੂੰ ਚਲਾਉਣਾ, ਸ੍ਰੇਸ਼ਟ ਰਸਤੇ ਬਾਰੇ ਦੱਸਣਾ, ਤੇ ਗੁਰੂ ਮਹਾਰਾਜ ਸਾਹਿਬ ਜੀ ਨੇ ਇਸ ਪ੍ਰਕਾਰ ਇਥੋਂ ਦੇ ਨਗਰ ਨੂੰ ਸਿੱਖੀ ਦਾ ਜਿਹੜਾ ਰਸਤਾ ਬਖਸ਼ਿਆ ਹੈ।
ਬੇਨਤੀ ਹੋਇਆ ਕਰ ਵਿਦਾ ਮਹੂਰੰ,
ਤੇ ਗੁਰਮੁਖੋ ਇਸ ਪ੍ਰਕਾਰ ਫਿਰ ਗੁਰਸਿੱਖੀ ਦਾ ਰਸਤਾ ਦੱਸ ਕਰਕੇ ਨਾਮ ਦੇ ਨਾਲ ਜੋੜ ਕਰਕੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਹੁਣ ਇਥੋਂ ਹੋਰ ਜਗ੍ਹਾ ਨੂੰ ਚੱਲੇ ਹਨ।
ਇਹ ਗੁਰਖੰਡ ਉਤੋਂ ਜੇ ਠੌਰੰ,
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿੱਥੇ ਪਹੁੰਚੇ ਗੁਰਮੁਖ ਪਿਆਰਿਓ, ਜਿੱਥੇ ਗੁਰਖੰਡ ਗੁਰਖੰਡ ਇੱਥੇ ਡਾਕਟਰ ਭਾਈ ਵੀਰ ਸਿੰਘ ਨੇ ਗੁਰਮੁਖ ਜਿਸ ਪ੍ਰਕਾਰ ਤਿੱਬਤ ਦੇ ਵਿੱਚ ਚੀਨ ਆਦਿਕ ਦਾ ਇਲਾਕਾ ਦੱਸਿਆ, ਜਿਸ ਪ੍ਰਕਾਰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਸ ਖੰਡ ਦੇ ਵਿੱਚ ਪਹੁੰਚੇ ਹਨ।
ਜੈਸਾ ਤਿੰਨ ਲੋਕਾਂ ਨਾਲ ਵਿਵਹਾਰ,
ਤੇ ਗੁਰਮੁਖੋ ਜਿਸ ਤਰੀਕੇ ਦੇ ਨਾਲ ਇਥੋਂ ਦੇ ਲੋਕਾਂ ਦਾ ਜਿਹੜਾ ਵਿਵਹਾਰ ਹੈ, ਹੁਣ ਇਸ ਇਲਾਕੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਆਏ ਨੇ, ਤੇ ਜਿਸ ਤਰੀਕੇ ਦੇ ਨਾਲ ਹੁਣ ਇਥੋਂ ਦੇ ਜਿਹੜੇ ਮਨੁੱਖ ਨੇ, ਜਿਹੜੀ ਉਹਨਾਂ ਨੇ ਆਪਣੇ ਮਨ ਦੇ ਅਨੁਸਾਰ ਜਿਹੜੀ ਰੀਤੀ ਧਾਰਨ ਕੀਤੀ ਹੋਈ ਹੈ।
ਸ੍ਰੀ ਅੰਗਦ ਪਰਮ ਉਦਾਰ,
ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਜੀਵਾਂ ਦੇ ਉਧਾਰ ਕਰਨ ਵਾਲੇ ਮਾਲਕ, ਆਪ ਜੀ ਕਿਰਪਾ ਕਰਕੇ ਸੁਣ ਲੈਣਾ ਕਰੋ।
ਜੇ ਛਿਨ ਤਿੰਨ ਕੇਸੋ ਤੇ ਉਪਜਾਏ,
ਜਿਸ ਵੇਲੇ ਇਹਨਾਂ ਦੇ ਘਰ ਦੇ ਵਿੱਚ ਇਥੋਂ ਦੇ ਲੋਕਾਂ ਨੇ ਹੁਣ ਰੀਤੀ ਕਿਹੜੀ ਰੱਖੀ ਹੈ, ਗੁਰਮੁਖੋ ਜਿਸ ਸਮੇਂ ਦੇ ਵਿੱਚ ਵੀ ਇਹਨਾਂ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੁੰਦਾ ਹੈ,
ਦਰੂਦਨ ਸਦਨ ਕਰੈ ਤੇਹੇ ਆਏ,
ਤੇ ਗੁਰਮੁਖੋ ਜਿਸ ਸਮੇਂ ਵੀ ਕੋਈ ਪੁੱਤਰ ਧੀ ਕੁਛ ਵੀ ਪੈਦਾ ਹੁੰਦਾ ਨਾ, ਜੀਵ ਜਿਹੜਾ ਹੁੰਦਾ, ਉਸ ਸਮੇਂ ਜਿੰਨੇ ਵੀ ਮਨੁੱਖ ਹਨ ਨਾ, ਸਾਰੇ ਉਸ ਵੇਲੇ ਇਕੱਠੇ ਹੋ ਕਰਕੇ ਬੜੀ ਉੱਚੀ ਉੱਚੀ ਰੋਂਦੇ ਹਨ।
ਜਬ ਕੋ ਮਨ ਜੋ ਮ੍ਰਿਤਕ ਹੋਇਆ ਜਾਵੇ,
ਤੇ ਜਿਸ ਵੇਲੇ ਕੋਈ ਮਨੁੱਖ ਸਰੀਰ ਛੱਡਦਾ, ਜਿਸ ਸਮੇਂ ਸਰੀਰ ਛੱਡਦਾ ਨਾ, ਤੇ ਜਿਸ ਸਮੇਂ ਕੋਈ ਵੀ ਮਨੁੱਖ ਚੜਾਈ ਕਰਦਾ ਮਰਦਾ ਹੈ,
ਆਸ ਬਿਲਾਸ ਕਰ ਤੂ ਮਨ ਭਾਵੈ,
ਤੇ ਇਹ ਜਿਹੜੇ ਮਨੁੱਖ ਹਨ ਉਸ ਵੇਲੇ ਬੜੇ ਖੁਸ਼ ਹੁੰਦੇ ਨੇ, ਬੜੇ ਮਨ ਪਾਉਂਦੇ ਹਾਸ ਬਿਲਾਸ ਆਦਿ ਕਰਦੇ ਹਨ।
ਤਾਂ ਨਗਰ ਕੇ ਜਾਏ ਸਮੀਪਾ,
ਐਸੇ ਲੋਕਾਂ ਦੀ ਜਿਹੜੀ ਰੀਤੀ ਧਾਰਨ ਕੀਤੀ ਹੋਈ ਹੈ, ਤੇ ਇਹੋ ਜਿਹੇ ਲੋਕਾਂ ਦੇ ਨਗਰ ਦੇ ਕੋਲ ਆਣ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬੈਠ ਗਏ ਨੇ।
ਬੈਠ ਗਏ ਬੇਦੀ ਕੁਲ ਦੀਪਾ,
ਤੇ ਗੁਰਮੁਖੋ ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਸਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਸ ਪ੍ਰਕਾਰ ਇੱਥੇ ਆਣ ਕਰਕੇ ਬੈਠੇ ਹਨ।
ਮਰਦਾਨਾ ਸੁਣ ਕੇ ਤਿੰਨ ਗਾਥਾ,
ਤੇ ਗੁਰਮੁਖੋ ਜਦੋਂ ਭਾਈ ਮਰਦਾਨੇ ਜੀ ਨੇ ਇਹਨਾਂ ਦੇ ਬਾਰੇ ਜਿਸ ਪ੍ਰਕਾਰ ਸਭ ਕੁਛ ਸੁਣਿਆ, ਤੇ ਉਹ ਸਵੇਰੇ ਇਸ ਪ੍ਰਕਾਰ
ਪੂਜਣ ਲਗਾ ਪ੍ਰਭੂ ਕੇ ਸਾਤਾ,
ਤੇ ਜਦੋਂ ਭਾਈ ਮਰਦਾਨਾ ਜੀ ਨੇ ਸੁਣਿਆ ਕਿ ਲੋਕ ਕੈਸੇ ਨੇ, ਜਦੋਂ ਕੋਈ ਜੰਮਦਾ ਉਦੋਂ ਉਸ ਸਮੇਂ ਬੜਾ ਰੋਂਦੇ ਹਨ, ਜਦੋਂ ਕੋਈ ਮਰਦਾ ਤੇ ਉਸ ਵੇਲੇ ਬਹੁਤ ਜ਼ਿਆਦਾ ਖੁਸ਼ੀ ਕਰਦੇ ਨੇ, ਇਹੋ ਜਿਹੇ ਲੋਕ ਨੇ, ਇਹੋ ਜਿਹੀ ਗੱਲ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਂ ਭਾਈ ਮਰਦਾਨਾ ਜੀ ਪੁੱਛਣ ਲੱਗੇ ਹਨ।
ਬੜੇ ਕੌਦ ਕੀ ਨਾਰ ਇਹ ਥਾਂ,
ਇਹ ਮਾਲਕ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ, ਇਹ ਜਿਹੜੇ ਮਨੁੱਖ ਬੜੇ ਕੌਤਕੀ ਹਨ, ਬੜੀ ਇਹਨਾਂ ਨੇ ਇਹੋ ਜਿਹੀ ਰੀਤੀ ਧਾਰਨ ਕੀਤੀ ਹੈ,
ਦੋਵੇਂ ਬਾਤਾਂ ਵਿਪਰੀਤ ਕਰਾਏ,
ਤੇ ਜਿਹੜੀਆਂ ਜਗਤ ਤੋਂ ਦੋਵੇਂ ਗੱਲਾਂ ਹੀ ਇਹਨਾਂ ਨੇ ਉਲਟ ਕੀਤੀਆਂ ਹੋਈਆਂ ਨੇ, ਕਿਉਂਕਿ ਹੋਰ ਜਗਤ ਦੇ ਵਿੱਚ ਕੋਈ ਮਨੁੱਖ ਆਉਂਦਾ ਤੇ ਗੁਰਮੁਖੋ ਜੰਮਦਾ ਤੇ ਲੋਕ ਖੁਸ਼ੀ ਕਰਦੇ ਆ, ਮਰਦਾ ਤੇ ਰੋਂਦੇ ਨੇ, ਪਰ ਇਹਨਾਂ ਲੋਕਾਂ ਨੇ ਦੋਵੇਂ ਗੱਲਾਂ ਉਲਟ ਕੀਤੀਆਂ ਨੇ, ਜੰਮਦਾ ਤੇ ਰੋਂਦੇ ਆ ਤੇ ਜਦੋਂ ਮਰਦਾ ਤੇ ਖੁਸ਼ੀ ਕਰਦੇ ਹਨ। ਇਹ ਮਾਲਕ ਇਹਨਾਂ ਨੇ ਸਾਰੇ ਜਗਤ ਨੇ ਦੋਵੇਂ ਗੱਲਾਂ ਉਲਟ ਧਾਰਨ ਕੀਤੀਆਂ ਹਨ।
ਸ੍ਰੀ ਗੁਰੂ ਕਹਿ ਸੋ ਮਰਦਾਨਾ,
ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਧਿਆਨ ਲਾ ਕਰਕੇ ਸੁਣ ਲੈਣਾ ਕਰੋ।
ਤਿਨਕੇ ਹਿਰਦੇ ਅਦਕ ਅਗਿਆਨਾ।
ਤੇ ਭਾਈ ਮਰਦਾਨਾ ਜੀ ਜਾਣੋ ਕਿ ਇਨ੍ਹਾਂ ਦੇ ਹਿਰਦੇ ਦੇ ਵਿੱਚ ਇਸ ਪ੍ਰਕਾਰ ਜਾਣਿਆ ਜਾਂਦਾ ਕਿ ਬਹੁਤਾ ਹੀ ਜ਼ਿਆਦਾ ਅਗਿਆਨ ਹੈ।
ਵਾਹਿਗੁਰੂ ਜਪ ਜਗਤ ਪਠਾਵਤ।
ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਿਸ ਵੇਲੇ ਵੀ ਵਾਹਿਗੁਰੂ ਕਾਲਪੁਰ ਪਰਮੇਸ਼ਰ ਵਾਹਿਗੁਰੂ ਜਗਤ ਦੇ ਵਿੱਚ ਜੀਵ ਨੂੰ ਭੇਜਦਾ ਹੈ,
ਤਵੇ ਰੁਦਨ ਕਰਤ ਦੁੱਖ ਪਾਵਤ।
ਤੇ ਉਸ ਵੇਲੇ ਤਬ ਇਹ ਰੁਦਨ ਕਰਤ ਦੁੱਖ ਪਾਵਤ, ਉਸ ਵੇਲੇ ਰੋਂਦੇ ਨੇ ਤੇ ਦੁੱਖ ਪਾਉਂਦੇ ਹਨ।
ਵਾਹਿਗੁਰੂ ਜਬ ਜਗਤ ਪਠਾਵਤ, ਹੁਕਮ ਕਰਤ ਜਬ ਬੋਲ ਪਠਾਵਤ।
ਇਸੇ ਪ੍ਰਕਾਰ ਹੀ ਜਦੋਂ ਪਰਮੇਸ਼ਰ ਵਾਹਿਗੁਰੂ ਹੁਕਮ ਕਰਦਾ, ਭਾਵ ਜਦੋਂ ਮਾਲਕ ਹੁਕਮ ਕਰਦਾ ਨਾ, ਉਸ ਵੇਲੇ ਜੀਵ ਸੰਸਾਰ ਤੋਂ ਚਲੇ ਜਾਂਦਾ ਹੈ।
ਮਿਲ ਕਰ ਉਰ ਮੈਂ ਹਰਖਾਵਤ।
ਤੇ ਮਨੁੱਖ ਇਹੋ ਜਿਹੇ ਨੇ, ਇਹਨਾਂ ਨੇ ਇਹੋ ਜਿਹੀ ਰੀਤੀ ਧਾਰਨ ਕੀਤੀ, ਉਸ ਵੇਲੇ ਸਾਰੇ ਮਨੁੱਖ ਰਲ ਕਰਕੇ ਤੇ ਫਿਰ ਖੁਸ਼ੀ ਮਨਾਉਂਦੇ ਹਨ।
ਗਿਆਨ ਸਹਿਤ ਇਨਕੂ ਵਿਵਹਾਰ।
ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਜਾਣ ਲੈਣਾ ਕਰੋ ਕਿ ਇਨ੍ਹਾਂ ਦਾ ਜਿਹੜਾ ਵਿਵਹਾਰ ਹੈ ਨਾ, ਉਹ ਅਗਿਆਨ ਦੇ ਸਹਿਤ ਹੈ।
ਦੁਨੀਆ ਗਿਆਨੀ ਕੇਰ ਆਚਾਰ।
ਅਸੀਂ ਹੁਣ ਤੁਹਾਨੂੰ ਸ੍ਰਿਸ਼ਟ ਜਿਹੜਾ ਗਿਆਨੀ ਹੈ ਨਾ, ਜਿਸ ਨੇ ਗਿਆਨ ਧਾਰਨ ਕਰ ਲਿਆ ਹੈ, ਉਸ ਦਾ ਜਿਹੜਾ ਵਿਵਹਾਰ ਹੈ, ਜਿਸ ਦਾ ਉਸ ਜਿਸ ਤਰੀਕੇ ਦੇ ਨਾਲ ਉਸ ਗਿਆਨੀ ਦਾ ਚਾਲ ਚੱਲਣ ਹੈ, ਉਹ ਤੁਹਾਨੂੰ ਦੱਸਦੇ
ਹਾਂ। ਤੇ
ਜਿਹੜੇ ਸ੍ਰਿਸ਼ਟ ਗਿਆਨੀ ਹਨ ਨਾ, ਜਦੋਂ ਵੀ ਕੋਈ ਪਰਮੇਸ਼ਰ ਵਾਹਿਗੁਰੂ ਕਿਸੇ ਜੀਵ ਨੂੰ ਭੇਜਦਾ, ਉਸ ਸਵੇਰੇ ਵੀ ਹਿਰਦੇ ਵਿੱਚ ਖੁਸ਼ ਹੁੰਦੇ ਹਨ।
ਬੋਲ ਪਠੇ ਤੇ ਮਨ ਸੁਖ ਪਾਵਤ।
ਤੇ ਜਦੋਂ ਮਾਲਕ ਵਾਹਿਗੁਰੂ ਹੁਕਮ ਭੇਜਦਾ ਕਿ ਇਸ ਜੀਵ ਨੂੰ ਲੈ ਆਵੋ, ਤੇ ਜਿਹੜਾ ਗਿਆਨੀ ਪੁਰਸ਼ ਹੈ, ਜਿਸ ਦੇ ਹਿਰਦੇ ਚ ਗਿਆਨ ਹੈ, ਉਦੋਂ ਵੀ ਉਹ ਸੁਖ ਪਾਉਂਦੇ ਨੇ ਕਿ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਹੈ। ਜੀਵ ਮਾਲਕ ਦੇ ਹੁਕਮ ਦੇ ਵਿੱਚ ਆਉਂਦਾ ਤੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਚਲੇ ਜਾਂਦਾ, ਇਸ ਕਰਕੇ ਉਹ ਖੁਸ਼ੀ ਤੇ ਗਮੀ ਮਹਿਸੂਸ ਨਹੀਂ ਕਰਦੇ ਹਨ।
ਸਿਮਰਨ ਕਰਤ ਤਉ ਵਿਦ ਮਾਏ।
ਦੋਵੇਂ ਵਿਧੀਆਂ ਦੇ ਵਿੱਚ ਹੀ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
ਹੁਕਮ ਮਾਨ ਮਨ ਮਤ ਨਾ ਕਰਾਹੀ।
ਜੋ ਮਾਲਕ ਵਾਹਿਗੁਰੂ ਦੇ ਹੁਕਮ ਨੂੰ ਮੰਨਦੇ ਨੇ, ਕਿਸੇ ਪ੍ਰਕਾਰ ਦੀ ਮਨ ਦੇ ਵਿੱਚ ਮਨ ਮਤ ਨਹੀਂ ਰੱਖਦੇ ਨੇ।
ਇਸ ਪ੍ਰਕਾਰ ਮਰਦਾਨੇ ਸਾਥਾ
ਗੁਰਮੁਖ। ਇਸ ਪ੍ਰਕਾਰ ਭਾਈ ਮਰਦਾਨੇ ਜੀ ਦੇ ਤਾਈ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ
ਪੰਥ ਹੁਤੇ ਤੇ ਸ਼ਿਨ ਜਗਨਾਥਾ।
ਤੇ ਆਪਣੇ ਪਾਵਨ ਪਵਿੱਤਰ ਮੁਖਾਰਬਿਆਂ ਤੋਂ ਗੁਰੂ ਸਾਹਿਬ ਜੀ ਪਾਵਨ ਪਵਿੱਤਰ ਬਚਨ ਜਿਹੜੇ ਹਨ ਨਾ, ਭਾਈ ਮਰਦਾਨਾ ਜੀ ਦੇ ਨਾ ਹੀ ਇਸ ਤਰੀਕੇ ਦੇ ਨਾਲ ਕਰ ਰਹੇ ਹਨ।
ਬਹੁਤ ਲੋਕ ਮਿਲ ਕਰ ਤਵਿਆਏ।
ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਜਿਸ ਪ੍ਰਕਾਰ ਬੈਠੇ ਨੇ, ਗੁਰੂ ਪਾਤਸ਼ਾਹ ਜੀ ਦਾ ਤੇਜ ਪ੍ਰਤਾਪ ਪੈਂਦਾ, ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤੇ ਜ਼ਿਆਦੇ ਜਿਹੜੇ ਮਨੁੱਖ ਸਨ ਮਿਲ ਕਰਕੇ ਆਏ ਹਨ।
ਪਾਸਿਆਨ ਤੇ ਥਾਂ।
ਤੇ ਗੁਰਮੁਖ ਉਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਣ ਕਰਕੇ ਬੈਠ ਗਏ ਹਨ।
ਤਿਨਸੋਂ ਬੂਝਤ ਪਾ ਮਰਦਾਨਾ।
ਤੇ ਉਸ ਵੇਲੇ ਤਿਨਸੋਂ ਬੂਝਤ ਉਹਨਾਂ ਮਨੁੱਖਾਂ ਦੇ ਤਾਈ, ਫਿਰ ਭਾਈ ਮਰਦਾਨਾ ਜੀ ਨੇ ਇਸ ਪ੍ਰਕਾਰ ਪੁੱਛਣਾ ਕੀਤਾ ਹੈ।
ਕਰੋ ਆਪਣਾ ਬਿਰਤੰਤੂ ਵਖਾਨਾ।
ਭਾਈ ਮਰਦਾਨਾ ਜੀ ਕਹਿਣ ਲੱਗੇ, ਹੇ ਭਾਈ, ਜਿਹੜਾ ਤੁਹਾਡਾ ਬਿਰਤੰਤ ਹੈ ਨਾ, ਜਿਸ ਤਰੀਕੇ ਦੇ ਨਾਲ ਉਹ ਸਾਡੇ ਤਾਈ ਦੱਸਣਾ ਕਰੋ।
ਮਰਤ ਹਸਤ ਜਨਮੇ ਤੇ ਰੋਏ।
ਇਸ ਪ੍ਰਕਾਰ ਜਦੋਂ ਮਨੁੱਖ ਮਰਦਾ ਤੁਸੀਂ ਹੱਸਦੇ ਹੋ, ਤੇ ਜਿਸ ਤਰੀਕੇ ਦੇ ਨਾਲ ਜੰਮਦਾ ਤੇ ਉਸ ਸਮੇਂ ਤੁਸੀਂ ਰੋਂਦੇ ਹੋ।
ਜਾਣਾ ਤੁਮੇ ਗਿਆਨ ਹੈ ਕੋਈ।
ਇਸ ਤਰੀਕੇ ਦੇ ਨਾਲ ਅਸੀਂ ਹੁਣ ਜਾਣਨਾ ਚਾਹੁੰਦੇ ਹਾਂ ਕਿ ਆਪ ਜੀ ਦੇ ਹਿਰਦੇ ਦੇ ਵਿੱਚ ਕਿਹੜਾ ਗਿਆਨ ਹੈ, ਤੇ ਕਿਹੜੇ ਗਿਆਨ ਦੇ ਕਰਕੇ ਤੁਸੀਂ ਇਹੋ ਜਿਹੀ ਰੀਤ ਧਾਰਨ ਕੀਤੀ ਹੈ।
ਬੋਲੇ ਤਿੰਨ ਮੈਂ ਉੱਤੇ ਜੋ ਸਿਆਣੇ।
ਇਹਨਾਂ ਮਨੁੱਖਾਂ ਦੇ ਵਿੱਚ ਜਿਹੜੇ ਸਿਆਣੇ ਸਨ ਗੁਰਮੁਖ, ਉਸ ਵੇਲੇ ਫਿਰ ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਤੇ ਭਾਈ ਮਰਦਾਨਾ ਜੀ ਦੇ ਤਾਈ ਬੋਲੇ ਹਨ।
ਇਸ ਵਿਦ ਗਿਆਨ ਹਿਰਦੇ ਹਮ ਜਾਣੇ।
ਕਹਿਣ ਲੱਗੇ, ਅਸੀਂ ਤਾਂ ਇਸ ਪ੍ਰਕਾਰ ਆਪਣੇ ਹਿਰਦੇ ਵਿੱਚ ਗਿਆਨ ਜਿਹੜਾ ਜਾਣਿਆ ਹੈ।
ਈਸ਼ਵਰ ਤੇ ਵਿਛੜਾ ਜਬ ਜਨਮੇ।
ਤੇ ਉਸ ਸਮੇਂ ਕਹਿੰਦੇ ਕਿ ਅਸੀਂ ਇਹ ਗਿਆਨ ਹਿਰਦੇ ਚ ਰੱਖਿਆ ਕਿ ਜਦੋਂ ਮਨੁੱਖ ਸੰਸਾਰ ਤੇ ਆਉਂਦਾ ਨਾ, ਜਦੋਂ ਜੀਵ ਜੰਮਦਾ, ਉਸ ਵੇਲੇ ਸਮਝਦੇ ਹਾਂ ਕਿ ਪਰਮੇਸ਼ਰ ਤੋਂ ਵਿਛੜ ਕਰਕੇ ਸੰਸਾਰ ਤੇ ਆਇਆ ਹੈ।
ਮਰੇ ਮਿਲਤ ਈਸ਼ਵਰ ਕੀ ਤਨ ਮੈਂ।
ਤੇ ਜਦੋਂ ਫਿਰ ਅਸੀਂ ਜਾਣਦੇ ਹਾਂ ਮਰਦਾ ਹੈ ਮਨੁੱਖ, ਤੇ ਅਸੀਂ ਇਹ ਜਾਣਦੇ ਹਾਂ ਕਿ ਹੁਣ ਈਸ਼ਵਰ ਪਰਮੇਸ਼ਰ ਦੇ ਵਿੱਚ ਮਿਲ ਗਿਆ ਹੈ।
ਜਨਮੈ ਤੇ ਜਗ ਪਾਵ ਹੈ ਦੁੱਖ ਕੋ।
ਤੇ ਇਸੇ ਤਰ੍ਹਾਂ ਹੀ ਜਨਮੈ ਤੇ ਜਦੋਂ ਜੰਮਦਾ, ਤੇ ਫਿਰ ਜੰਮਦਿਆਂ ਸਾਰੀ ਸੰਸਾਰਕ ਦੁੱਖ ਅਨੇਕਾਂ ਪ੍ਰਕਾਰ ਦੇ ਜਿਹੜੇ ਹਨ ਉਹ ਪਾਉਂਦਾ ਸੰਸਾਰ ਉੱਤੇ ਆਣ ਕਰਕੇ।
ਮਰੇ ਮਿਲਾ ਈਸ਼ਵਰ ਲੈ ਸੁਖ ਕੋ।
ਤੇ ਇਸੇ ਪ੍ਰਕਾਰ ਜਦੋਂ ਫਿਰ ਮਰਦਾ ਤਦੋਂ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਮਿਲਦਾ ਤੇ ਫਿਰ ਸੁਖ ਪ੍ਰਾਪਤ ਕਰਦਾ। ਇਸ ਤਰੀਕੇ ਦੇ ਨਾਲ ਇਹ ਜਾਣ ਕਰਕੇ ਅਸੀਂ ਰੋਣਾ ਤੇ ਹੱਸਣ ਦੀ ਜਿਹੜੀ ਰੀਤੀ ਬਣਾਈ ਹੈ,
ਰੋਵੇ ਹੱਸੇ ਇਹੀ ਗੱਤ ਜਾਣੈ,
ਇਹੀ ਗੱਤ ਜਾਣ ਕਰਕੇ ਜਦੋਂ ਜੰਮਦਾ ਕਿ ਉਸ ਸਮੇਂ ਸੰਸਾਰ ਤੇ ਦੁੱਖ ਪਾਉਂਦਾ ਤੇ ਇਸ ਕਰਕੇ ਪਰਮੇਸ਼ਰ ਤੋਂ ਵਿਛੜਦਾ ਤੇ ਇਸ ਕਰਕੇ ਰੋਨੇ ਆ, ਤੇ ਜਿਸ ਤਰੀਕੇ ਦੇ ਨਾਲ ਮਰਦਾ ਤੇ ਅਸੀਂ ਜਾਣਦੇ ਆ ਕਿ ਪਰਮੇਸ਼ਰ ਦੇ ਵਿੱਚ ਭੇਦ ਹੋ ਗਿਆ, ਮਾਲਕ ਦੇ ਨਾਲ ਮਿਲ ਗਿਆ ਤੇ ਫਿਰ ਖੁਸ਼ੀ ਪ੍ਰਾਪਤ ਕਰਦੇ ਆ, ਅਸੀਂ ਤਾਂ ਇਹ ਜਾ ਕਰਕੇ ਫਿਰ ਇਹ ਰੀਤੀ ਜਿਹੜੀ ਧਾਰਨ ਕੀਤੀ ਹੈ।
ਸ੍ਰੀ ਨਾਨਕ ਬੈਨ ਬਖਾਨੈ,
ਤੇ ਉਹ ਸਵੇਰੇ ਇਹਨਾਂ ਦੀ ਰੀਤੀ ਸੁਣ ਕਰਕੇ ਨਾ ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਹੁਣ ਇਹਨਾਂ ਨੂੰ ਸ੍ਰੇਸ਼ਟ ਉਪਦੇਸ਼ ਦੇਣ ਵਾਸਤੇ ਤੇ ਗੁਰੂ ਸਾਹਿਬ ਜੀ ਨੇ ਪਾਵਨ ਪਵਿੱਤਰ ਮੁਖਾਰਬਿੰਦ ਤੇ ਇਸ ਤਰ੍ਹਾਂ ਬਚਨ ਉਚਾਰੇ ਹਨ,
ਦੋਹਰਾ ਪਰਮੇਸ਼ਰ ਕੋ ਮਿਲਣ ਜੋ ਮਹਾਂ ਬਿਖਮ ਪਹਿਚਾਨ।
ਹੁਣ ਉਸ ਵੇਲੇ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਹੇ ਭਾਈ ਸਿੱਖੋ, ਜਿਹੜਾ ਪਰਮੇਸ਼ਰ ਤੋਂ ਜਿਹੜਾ ਮਿਲਣਾ ਹੈ ਨਾ, ਮਾਲਕ ਵਾਹਿਗੁਰੂ ਨੂੰ ਜਿਹੜਾ ਮਿਲਣਾ ਹੈ, ਮਹਾਂ ਬਿਖਮ ਪਹਿਚਾਨ ਕਹਿੰਦੇ ਸੌਖਾ ਨਹੀਂ ਕਿ ਸਰੀਰ ਛੱਡਿਆ ਤੇ ਪਰਮੇਸ਼ਰ ਦੇ ਵਿੱਚ ਜਾ ਕਰਕੇ ਮਿਲ ਗਏ, ਕਹਿੰਦੇ ਏਡਾ ਸੌਖਾ ਨਹੀਂ ਮਾਲਕ ਦੇ ਨਾਲ ਮਿਲਣਾ, ਉਹ ਤੇ ਬਹੁਤ ਕਠਿਨ ਹੈ, ਇਸ ਕਰਕੇ ਬਹੁਤ ਕਠਿਨ ਜਾਣਨਾ ਕਰੋ।
ਬਿਨ ਸਤ ਸੰਗਤ ਭਗਤ ਤੇ ਜਾਣਿਓ ਪਾਪ ਨਾ ਆਣ,
ਤੇ ਤੁਸੀਂ ਇਹ ਨਾ ਜਾਣੋ ਕਿ ਮਨੁੱਖ ਆ ਗਿਆ ਸੰਸਾਰ ਤੇ, ਸਾਰੀ ਸੰਸਾਰ ਉੱਤੇ ਆਣ ਕਰਕੇ ਉਸਨੇ ਮਾੜੇ ਕਰਮ ਕੀਤੇ, ਭੈੜੇ ਕਰਮ ਕੀਤੇ ਨੇ, ਤੇ ਜਦੋਂ ਮਰਿਆ ਤੇ ਤੁਸੀਂ ਖੁਸ਼ੀ ਮਨਾ ਲਈ ਕਿ ਪਰਮੇਸ਼ਰ ਦੇ ਵਿੱਚ ਮਿਲ ਗਿਆ, ਕਹਿੰਦੇ ਇਵੇਂ ਨਹੀਂ ਜੇ ਮਿਲਿਆ ਜਾਣਾ, ਇਸ ਤਰ੍ਹਾਂ ਤੇ ਬਹੁਤ ਜ਼ਿਆਦਾ ਸਾਰੇ ਫਿਰ ਸੰਸਾਰ ਹੀ ਪਰਮੇਸ਼ਰ ਦੇ ਵਿੱਚ ਮਿਲ ਜਾਵੇ, ਇਸ ਤਰ੍ਹਾਂ ਤੇ ਫਿਰ ਕੋਈ ਰੀਤੀ ਨਾ ਰਵੇ। ਕਹਿੰਦੇ ਏਦਾਂ ਨਹੀਂ ਮਿਲਿਆ ਜਾਂਦਾ, ਪਰਮੇਸ਼ਰ ਦੇ ਵਿੱਚ ਕਿਵੇਂ ਮਿਲਿਆ ਜਾਂਦਾ, ਜਿਸ ਤਰੀਕੇ ਦੇ ਨਾਲ ਅੱਗੇ ਕਹਿੰਦੇ ਨਾ, ਬਿਨ ਸਤ ਸੰਗਤ ਭਗਤ ਤੇ ਜਾਨ ਉਪਾਵ ਨਾ ਆਣ, ਕਹਿੰਦੇ ਬਿਨਾਂ ਸਤ ਸੰਗਤ ਤੋਂ ਤੇ ਪਰਮੇਸ਼ਰ ਦੀ ਭਗਤੀ ਤੋਂ ਬਗੈਰ ਹੋਰ ਕੋਈ ਉਪਾਵ ਨਹੀਂ ਜਿਹੜਾ ਪਰਮੇਸ਼ਰ ਦੇ ਵਿੱਚ ਮਿਲਣਾ ਹੈ।
ਕੋਈ ਪ੍ਰੇਮ ਭਗਤ ਕਰ ਕੀਰਤ ਗਾਵੇ ਨਾ,
ਇਸ ਕਰਕੇ ਜਿਹੜੀ ਮਾਲਕ ਦੀ ਪ੍ਰੇਮਾ ਭਗਤੀ ਕਰਨੀ ਹੈ, ਪਰਮੇਸ਼ਰ ਦੀ ਭਗਤੀ ਕਰਨੀ ਤੇ ਮਾਲਕ ਦੇ ਜਿਹੜੇ ਜਸ ਨੂੰ ਕਰਨਾ, ਜਿਹੜੇ ਮਾਲਕ ਨੂੰ ਨਾਮ ਨੂੰ ਗਾਉਣਾ ਹੈ,
ਅਜੱਪਾ ਜਾਪ ਨਾਮ ਲਿਵ ਲਾਵੇ ਨਾ,
ਤੇ ਅਜੱਪਾ ਜਾਪ ਇੱਕ ਰਸ ਜਿਹੜੇ ਨਾਮ ਦੇ ਨਾਲ ਜਿਹੜੀ ਲਿਵ ਲਗਾਉਣੀ ਹੈ,
ਚਰਨ ਮਿਲਣ ਅਪਰ ਕੋ ਨਾ ਏ,
ਬਸ ਇਹ ਦੋ ਹੀ ਸਾਧਨ ਹਨ, ਇੱਕ ਸਤ ਸੰਗਤ ਭਗਤੀ ਕਰਨੀ ਤੇ ਜਪਾ ਜਾਪ ਇੱਕ ਰਸ ਪਰਮੇਸ਼ਰ ਦੇ ਨਾਮ ਦੇ ਨਾਲ ਲਿਵ ਲਗਾ ਲੈਣੀ। ਕਹਿੰਦੇ ਇਸ ਤਰੀਕੇ ਦੇ ਨਾਲ ਵਿਸ਼ਰਨ ਮਿਲਣ ਅਪਰ ਕੋ ਨਾਹੀ, ਕਹਿੰਦੇ ਇਸ ਤਰੀਕੇ ਦੇ ਨਾਲ ਪਰਮੇਸ਼ਰ ਦੇ ਨਾਲ ਮਿਲਿਆ ਜਾਂਦਾ, ਹੋਰ ਕੋਈ ਰਸਤਾ ਨਹੀਂ ਹੈ ਮਾਲਕ ਦੇ ਨਾਲ ਮਿਲਣ ਵਾਸਤੇ।
ਸਰਬ ਬਾਤ ਇਸ ਤਨ ਕੇ ਮਾਹੇ,
ਤੇ ਇਸ ਤਰੀਕੇ ਦੇ ਨਾਲ ਜਿਹੜੀਆਂ ਸਾਰੀਆਂ ਗੱਲਾਂ ਹਨ ਉਹ ਤੇ ਸਰੀਰ ਦੇ ਨਾਲ ਹੀ ਹਨ, ਵਿਛੜਨ ਤੇ ਮਿਲਦੀਆਂ। ਇਹ ਮਨੁੱਖਾ ਦੇਹੀ ਹੈ ਜਿਸ ਕਰਕੇ ਜੀਵ ਜਿਹੜਾ ਪਰਮੇਸ਼ਰ ਤੋਂ ਵਿਛੜਦਾ ਤੇ ਗੁਰਮੁਖੋ ਪਰਮੇਸ਼ਰ ਦੇ ਨਾਲ ਮਿਲਦਾ। ਮਾੜੇ ਕਰਮ ਕੀਤੇ ਸੰਸਾਰ ਧਿਆਨ ਕਰਕੇ, ਕੋਈ ਚੰਗਾ ਕਰਮ ਹੀ ਨਹੀਂ ਕੀਤਾ ਤੇ ਉਹ ਜੀਵ ਕੀ ਹੈ, ਪਰਮੇਸ਼ਰ ਤੋਂ ਵਿਛੜ ਗਿਆ। ਮਨੁੱਖਾਂ ਦੇ ਹੀ ਪ੍ਰਾਪਤ ਹੋਈ ਹੈ, ਮਾਲਕ ਦੀ ਬੰਦਗੀ ਕੀਤੀ, ਸਤ ਸੰਗਤ ਕੀਤੀ, ਸੇਵਾ ਕੀਤੀ ਤੇ ਗੁਰਮੁਖੋ ਪਰਮੇਸ਼ਰ ਦੇ ਵਿੱਚ ਭੇਦ ਹੋ ਜਾਂਦਾ, ਮਾਲਕ ਦੀ ਪ੍ਰਾਪਤੀ ਕਰ ਲੈਂਦਾ। ਇਸ ਕਰਕੇ ਸਾਨੂੰ ਕਹਿੰਦਿਆਂ ਨੂੰ ਉਪਦੇਸ਼ ਦਿੰਦੇ ਨੇ ਗੁਰਸਿੱਖੋ, ਇਸ ਤਰੀਕੇ ਦੇ ਨਾਲ ਜੋ ਕਿ ਜਿਹੜਾ ਜੀਵ ਹੈ ਨਾ, ਤਾਂ ਜਾ ਕਰਕੇ ਪਰਮੇਸ਼ਰ ਦੇ ਵਿੱਚ ਭੇਦ ਹੁੰਦਾ ਹੈ।
ਜਬ ਸਤ ਸੰਗਤ ਭਇਓ ਨਿਵਾਸਾ,
ਤੇ ਜਿਸ ਵੇਲੇ ਸਤ ਸੰਗਤ ਦੇ ਵਿੱਚ ਜੀਵ ਦਾ ਨਿਵਾਸ ਹੋ ਗਿਆ ਹੈ,
ਮਨ ਰੋਕਣ ਕੀਨੋ ਅਭਿਆਸਾ,
ਤੇ ਜਿਸ ਮਨੁੱਖ ਨੇ ਸਤ ਸੰਗਤ ਦੇ ਵਿੱਚ ਨਿਵਾਸ ਕਰ ਲਿਆ, ਸਤ ਸੰਗਤ ਦੇ ਵਿੱਚ ਬੈਠ ਕਰਕੇ ਗੁਰਮੁਖ ਉਸ ਵੇਲੇ ਮਨ ਨੂੰ ਰੋਕਿਆ, ਕਿਧਰੋਂ ਵਿਸ਼ੇ ਵਕਾਰਾਂ ਵੱਲੋਂ, ਵਿਸ਼ੇ ਵਕਾਰਾਂ ਵੱਲੋਂ ਮਨ ਨੂੰ ਰੋਕ ਲਿਆ, ਤ੍ਰਿਸ਼ਨਾ ਰੂਪੀ ਅੱਗ ਜਿਹੜੀ ਨਾਸ ਹੋ ਗਈ, ਤੇ ਫੇਰ ਜਾ ਕਰਕੇ ਜਿਹੜਾ ਇਹੋ ਜਿਹਾ ਅਭਿਆਸ ਕੀਤਾ ਹੈ,
ਨਾਸ ਵਾਸਨਾ ਤਵ ਹੀ ਭਏ,
ਉਸ ਵੇਲੇ ਇਸ ਦੀਆਂ ਸਾਰੀਆਂ ਜਿਹੜੀਆਂ ਵਾਸਨਾਵਾਂ ਹਨ ਨਾ, ਇਸ ਜੀਵ ਦੀਆਂ ਨਾਸ ਹੋ ਜਾਂਦੀਆਂ ਹਨ,
ਦ੍ਵੈਤ ਸਰਬ ਉਰ ਤੇ ਮਿਟ ਗਏ,
ਤੇ ਗੁਰਮੁਖ ਉਸ ਵੇਲੇ ਸਤ ਸੰਗਤ ਦੇ ਵਿੱਚ ਨਾਮ ਜਪਣ ਦੇ ਨਾਲ, ਪਰਮੇਸ਼ਰ ਦੀ ਕੀਰਤ ਕਰਨ ਦੇ ਨਾਲ, ਦ੍ਵੈਤ ਭਾਵਨਾ ਹਿਰਦੇ ਵਿੱਚੋਂ ਸਾਰੀ ਨਾਸ ਹੋ ਜਾਂਦੀ ਹੈ,
ਪੂਰਨ ਲਖਿਓ ਪ੍ਰਾਤਮ ਪ੍ਰਮਾਤਮ ਸਾਰੇ,
ਜਿਨ੍ਹਾਂ ਨੇ ਫਿਰ ਪੂਰਨ ਇੱਕ ਰਸ ਸਾਰੇ ਬੰਨੇ ਪਰਮੇਸ਼ਰ ਵਾਹਿਗੁਰੂ ਨੂੰ ਵਿਆਪਕ ਜਾਣ ਲਿਆ ਹੈ,
ਵਿਚਿਆ ਸਰਬ ਪ੍ਰਪੰਚ ਪਸਾਰੇ,
ਜਿੰਨਾ ਵੀ ਜਗਤ ਹੈ ਨਾ, ਸਾਰਾ ਸੰਸਾਰ, ਸਾਰੇ ਸੰਸਾਰ ਨੂੰ ਜਗਤ ਨੂੰ ਮਿਥਿਆ ਭਾਵ ਕੇ ਝੂਠਾ ਜਾਣਿਆ ਹੈ,
ਆਤਮਾ ਅਸ ਭ੍ਰਮ ਭੰਨਾ,
ਤੇ ਜਦੋਂ ਜੀਵ ਦੀ ਆਤਮਾ ਨੇ ਇਸ ਪ੍ਰਕਾਰ ਦਾ ਜਿਹੜਾ ਭਰਮ ਹੈ ਨਾ, ਨਾਸ ਕਰ ਲਿਆ ਹੈ,
ਪ੍ਰਾਤਮਾ ਪ੍ਰਾਤਮਾ ਸੁਧ ਚਤੰਨਾ
ਤੇ ਉਹ ਸਵੇਰੇ ਪਰਮੇਸ਼ਰ ਵਾਹਿਗੁਰੂ ਦਾ ਗੁਰਮੁਖੋ ਪ੍ਰਾਪਤੀ ਹੋ ਗਈ। ਕਿਵੇਂ? ਸੁਧ ਚੇਤਨ ਪਰਮੇਸ਼ਰ ਵਾਹਿਗੁਰੂ ਪ੍ਰਾਪਤ ਹੋ ਗਿਆ
ਜਬ ਅਨਾਤਮਾ ਦੇਹ ਪਛਾਣੇ।
ਜੇ ਸਮੇ ਅਨਾਤਮਾ ਦੇਹ ਪਛਾਣੀ, ਗੁਰਮੁਖੋ ਜਿਸ ਤਰੀਕੇ ਦੇ ਨਾਲ ਇਹ ਜਿਹੜੀ ਦੇਹ ਹੈ ਨਾ, ਸਰੀਰ ਜਿਹੜਾ, ਇਸ ਨੂੰ ਅਨਾਤਮਾ ਤੋਂ ਬਗੈਰ ਜਾਣਿਆ ਹੈ।
ਇਹ ਸੰਕਲਪ ਵਿਕਲਪ ਬਿਹਾਨੇ।
ਗੁਰਮੁਖੋ ਜਿਸ ਵੇਲੇ ਜਬ ਅਨਾਤਮਾ ਦੇਹ ਪਛਾਣੀ, ਜਿਸ ਵੇਲੇ ਜਿਹੜੀ ਦੇਹ ਹੈ ਨਾ, ਇਸ ਨੂੰ ਨਾਸਵੰਤ ਜਾਣ ਲਿਆ ਜੀਵ ਨੇ, ਤੇ ਉਸ ਵੇਲੇ ਫਿਰ ਕੀ ਹੈ? ਗੇ ਸੰਕਲਪ ਵਿਕਲਪ ਬਿਹਾਨੀ, ਸੰਕਲਪ ਤੇ ਵਿਕਲਪ ਜਿੰਨੇ ਵੀ ਹਨ ਨਾ, ਸਾਰੇ ਨਾਸ ਹੋ ਗਏ ਹਨ।
ਉਹ ਮਿਲਵੂ ਈਸ਼ਵਰ ਕੋ ਹੋਏ।
ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਿਸ ਨੇ ਸਰੀਰ ਨੂੰ ਝੂਠਾ ਜਾਣ ਲਿਆ ਤੇ ਇੱਕ ਪਰਮੇਸ਼ਰ ਨਾਮ ਦੇ ਸੱਚ ਜਾਣਿਆ, ਮਾਲਕ ਦੇ ਨਾਮ ਨੂੰ, ਸੰਸਾਰ ਨੂੰ ਝੂਠਾ ਜਾਣ ਲਿਆ, ਤੇ ਸੰਕਲਪ ਵਿਕਲਪ ਜਿਨੇ ਨਾਸ ਕਰ ਲਏ ਹਨ, ਗੁਰਮੁਖੋ ਗੁਰੂ ਸਾਹਿਬ ਜੀ ਕਹਿੰਦੇ, ਤੋ ਮਿਲਵੋ ਪਰਮੇਸ਼ਰ ਕੋ ਹੋਏ। ਫੇਰ ਜਾ ਕਰਕੇ ਪਰਮੇਸ਼ਰ ਦੇ ਵਿਚ ਜੀਵ ਦਾ ਮਿਲਣਾ ਹੁੰਦਾ ਹੈ।
ਨਾਤੁਰ ਬਿਸ਼ਰ ਰਹਿਉ ਸਭ ਕੋਏ।
ਜੇ ਇਹ ਕਰਮ ਜਿਹੜਾ ਮਨੁੱਖ ਨਹੀਂ ਨਾ ਕਰਦਾ, ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ, ਮਾਲਕ ਦੇ ਨਾਮ ਨੂੰ ਨਹੀਂ ਜਪਦਾ, ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਾਣ ਲੈਣਾ ਕਰੋ, ਉਨ੍ਹਾਂ ਤੱਕ ਤੇ ਫਿਰ ਸਾਰੇ ਹੀ ਉਸ ਮਾਲਕ ਤੋਂ ਵਿਛੜੇ ਹੋਏ ਹਨ।
ਗਿਆਨ ਪ੍ਰਾਪਤ ਜਿਨ ਮਨ ਮਾਏ।
ਜਿਨ੍ਹਾਂ ਦੇ ਮਨ ਦੇ ਵਿਚ ਸ੍ਰੇਸ਼ਟ ਗਿਆਨ ਜਿਹੜਾ ਪ੍ਰਾਪਤ ਹੋ ਗਿਆ ਹੈ,
ਵਿਛੜਨ ਮਿਲਣ ਸੋ ਜਾਣਤ ਨਾਹੀ।
ਉਹਦੇ ਵਿਛੜਨਾ ਤੇ ਮਿਲਣਾ ਫਿਰ ਜਾਣਦੇ ਹੀ ਨਹੀਂ। ਜਿਨ੍ਹਾਂ ਨੇ ਹਿਰਦੇ ਦੇ ਵਿਚ ਸ੍ਰੇਸ਼ਟ ਗਿਆਨ ਪ੍ਰਾਪਤ ਕਰ ਲਿਆ ਨਾ, ਗੁਰਮੁਖੋ ਫਿਰ ਕੋਈ ਵੀ ਵਿਛੜਨਾ ਤੇ ਮਿਲਣਾ ਜਾਣਦੇ ਨਹੀਂ। ਉਹ ਕਿਸ ਪ੍ਰਕਾਰ ਹੈ?
ਪਰਮਾਤਮਾ ਪੂਰਨ ਹੈ ਸਾਰੇ।
ਕਿਉਂਕਿ ਉਹ ਜਾਣਦੇ ਨੇ ਜਿਹੜਾ ਪ੍ਰਮਾਤਮਾ ਨਾ, ਉਹ ਤੇ ਪਰਿਪੂਰਨ ਸਾਰੇ ਬਨੇ ਵਿਆਪਕ ਹੈ।
ਵਿਚਰੇ ਤੋ ਕਦ ਨਾਏ ਨਿਰਾਰੇ।
ਗੁਰਮੁਖੋ ਤੇ ਤਾਂ ਨਹੀਂ ਜਾਣਦੇ, ਕਿਉਂਕਿ ਵਿਛੜੇ ਤੇ ਤਾਂ ਨਾ, ਜੋ ਪਰਮੇਸ਼ਰ ਤੋਂ ਨਿਆਰੇ ਭਾਵ ਕੇ ਅਲੱਗ ਹੋਣ। ਜਿਨ੍ਹਾਂ ਨੇ ਗਿਆਨ ਪ੍ਰਾਪਤ ਕਰ ਲਿਆ, ਗੁਰਮੁਖੋ ਤੇ ਪਰਮੇਸ਼ਰ ਦੇ ਵਿਚ ਅਭੇਦ ਨੇ, ਤੇ ਜਿਹੜੇ ਮਾਲਕ ਦੇ ਵਿਚ ਅਭੇਦ ਨੇ ਤੇ ਉਹ ਪਰਮੇਸ਼ਰ ਨੂੰ ਅਲੱਗ ਜਾਣਦੇ ਹੀ ਨਹੀਂ, ਉਹ ਤੇ ਘਟਾਂ ਦੇ ਵਿਚ ਪਰਮੇਸ਼ਰ ਵਾਹਿਗੁਰੂ ਨੂੰ ਜਾਣਦੇ ਹਨ। ਇਸ ਕਰਕੇ ਉਹ ਕਦੇ ਵੀ ਪਰਮੇਸ਼ਰ ਤੋਂ ਨਾ ਵਿਛੜਦੇ ਹਨ ਤੇ ਨਾ ਹੀ ਉਸ ਦੇ ਵਿਚ ਮਿਲਦੇ, ਭਾਵ ਕਿ ਉਹ ਤੇ ਵਿਆਪਕ ਪਰਮੇਸ਼ਰ ਨੂੰ ਜਾਣਦੇ ਹਨ, ਪਰਿਪੂਰਨ ਜਾਣ ਰਹੇ ਹਨ।
ਜੀ ਵਿਛੜੇ ਤੋਂ ਮਿਲਣਾ ਹੋਏ।
ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਵਿਛੜੇ ਹਨ, ਮਿਲਣਾ ਤੇ ਉਹਦੇ ਹੋਵੇ, ਉਹਦਾ ਹੁੰਦਾ ਹੈ ਨਾ ਜਿਹੜਾ ਪਰਮੇਸ਼ਰ ਤੋਂ ਵਿਛੜਿਆ ਹੁੰਦਾ ਹੈ।
ਨਾਤੁਰ ਮਿਥਿਆ ਕਹਿਣੇ ਦੋਏ।
ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਦੋਵੇਂ ਜਿਹੜੀਆਂ ਗੱਲਾਂ ਫਿਰ ਝੂਠੀਆਂ ਜਾਣੀਆਂ ਜਾਂਦੀਆਂ ਹਨ।
ਵਿਆਪਕ ਦਿਸੈ ਜਿਉਂ ਆਕਾਸ਼।
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਸ ਤਰੀਕੇ ਦੇ ਨਾਲ ਵਿਆਪਕ ਦਿਸੈ ਜਿਉਂ ਆਕਾਸ਼ਾ, ਗੁਰਮੁਖੋ ਜਿਸ ਤਰ੍ਹਾਂ ਜਿਹੜਾ ਆਕਾਸ਼ ਹੈ ਨਾ, ਸਾਰੇ ਬਨੇ ਵਿਆਪਕ ਦਿਸਦਾ ਹੈ।
ਬਾਦ ਵੱਧ ਮਾਇਆ ਪਾਸ਼ਾ।
ਤੇ ਜਿਸ ਤਰੀਕੇ ਦੇ ਨਾਲ ਜਿਹੜੀ ਘੜੇ ਦੀ ਉਪਾਧੀ ਵੱਧ ਹੁੰਦੀ ਹੈ ਨਾ, ਜਿਸ ਤਰ੍ਹਾਂ ਘੜੇ ਦੇ ਵਿਚ ਜਲ ਪਾਇਆ ਹੋਵੇ ਤੇ ਉਹਦੇ ਵਿਚ ਵੀ ਆਕਾਸ਼ ਦਿਸਦਾ ਹੈ।
ਦੋਰਾ ਕੱਟ ਬੂਟਾ ਆਕਾਸ਼ ਸਭ ਤਿਉਂ ਮਾਇਆ ਹੋਏ ਹਨ।
ਤੇ ਗੁਰਮੁਖ ਇੱਕ ਮਾਇਆ ਦਾ ਪਸਾਰਾ ਹੈ, ਤੇ ਜਦੋਂ ਘੜਾ ਫੁੱਟ ਜਾਂਦਾ ਤੇ ਉਦੋਂ ਉਸ ਸਮੇਂ ਕੀ ਦਿਸਦਾ? ਜਿਹੜਾ ਆਕਾਸ਼ ਜਿਹੜਾ ਘੜੇ ਦੇ ਵਿਚ ਹੁੰਦਾ, ਜਦੋਂ ਘੜਾ ਟੁੱਟ ਜਾਂਦਾ ਤੇ ਕੇਵਲ ਤੇ ਕੇਵਲ ਆਕਾਸ਼ ਹੀ ਰਹਿ ਜਾਂਦਾ। ਇਸੇ ਪ੍ਰਕਾਰ ਹੀ ਪਰਮੇਸ਼ਰ ਸਾਰੇ ਬਨੇ ਵਿਆਪਕ ਹੈ।
ਰੂਬਨ ਹਸਨ ਤੁਮਾਰ ਜੂ ਸਰਵ ਆਕਾਰ ਜਾਨ।
ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਉਪਦੇਸ਼ ਦਿੰਦੇ ਨੇ ਕਿ ਭਾਈ ਜਿਹੜਾ ਰੋਣਾ ਤੇ ਹੱਸਣਾ, ਜਿਸ ਪ੍ਰਕਾਰ ਜਿਸ ਰੀਤੀ ਨੂੰ ਲੈ ਕਰਕੇ ਤੁਸੀਂ ਰੋਂਦੇ ਹੋ ਤੇ ਹੱਸਦੇ ਹੋ ਨਾ, ਸਾਰਾ ਝੂਠਾ ਜਾਣ ਲੈਣਾ ਕਰੋ।
ਕੋਈ ਹੈ ਅਧੀਨ ਬਾਸ਼ਨਾ ਨਾਲ ਸਭ।
ਤੇ ਉਸ ਸਮੇਂ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਇਹ ਤੇ ਸਭ ਕੁਛ ਅਧੀਨ ਹੈ, ਵਾਸ਼ਨਾ ਦੇ ਅਨੁਸਾਰ ਹੀ, ਜਿਸ ਤਰੀਕੇ ਦੇ ਨਾਲ ਹੈ ਅਧੀਨ ਵਾਸ਼ਨਾ ਨਰ ਸਭ, ਵਾਸ਼ਨਾ ਦੇ ਅਨੁਸਾਰ। ਕਿਉਂਕਿ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨਾ, ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ, ਜਿਹੜੀ ਵਾਸ਼ਨਾ ਲੱਗ ਗਈ ਮਨ ਨੂੰ ਉਹੀ ਪ੍ਰਗਟ ਹੁੰਦੀ ਹੈ। ਇਸ ਕਰਕੇ ਸਭ ਕੁਛ ਜਿਹੜਾ ਨਾ, ਵਾਸ਼ਨਾ ਦੇ ਅਨੁਸਾਰ ਹੀ ਪ੍ਰਗਟ ਹੁੰਦਾ ਹੈ।
ਜਾਤੀ ਜਨਮ ਤਰਤ ਪੁਨ ਪੁਨ ਤਾਵ।
ਤੇ ਵਾਸ਼ਨਾ ਦੇ ਕਰਕੇ ਹੀ ਜਿਹੜੇ ਜੀਵ ਵਾਰ ਵਾਰ ਮਨੁੱਖ ਜਿਹੜੇ ਹਨ ਸੰਸਾਰ ਤੇ ਜਨਮ ਧਾਰਦੇ ਨੇ। ਜਿਸ ਨੂੰ ਜਿਹੋ ਜੀ ਵਾਸ਼ਨਾ ਲੱਗਦੀ, ਉਹ ਜਿਹਾ ਜਨਮ ਧਾਰਨ ਕਰ ਲੈਂਦਾ। ਤੇ ਗੁਰਮੁਖੋ ਜਿਸ ਨੂੰ ਅੰਤ ਦੇ ਵੇਲੇ ਪਰਮੇਸ਼ਰ ਦੇ ਨਾਮ ਦਾ ਚੇਤੇ ਆ ਗਿਆ ਨਾ, ਤੇ ਉਹੀ ਮਾਲਕ ਦੇ ਵਿਚ ਭੇਦ ਹੁੰਦਾ, ਉਹੀ ਪਰਮੇਸ਼ਰ ਦੇ ਵਿਚ ਮਿਲਦਾ। ਤੇ ਜਿਸ ਨੂੰ ਅੰਤ ਦੇ ਵੇਲੇ ਜਿਹੋ ਜੀ ਵਾਸ਼ਨਾ ਲੱਗਦੀ ਹੈ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਫਿਰ ਵਾਰ ਵਾਰ ਉਹ ਜੇ ਮਨੁੱਖ ਜਨਮ ਧਾਰਦੇ ਹਨ।
ਜਨਮ ਮਰਨ ਬਹੁਤ ਦੁੱਖ ਪਾਵੇ।
ਤੇ ਵਾਸ਼ਨਾਵਾਂ ਦੇ ਅਧੀਨ ਹੋ ਕਰਕੇ ਜਨਮ ਤੇ ਮਰਨ ਦੇ ਜਿਹੜੇ ਭਾਰੀ ਦੁੱਖ ਜਿਹੜਾ ਜੀਵ ਪ੍ਰਾਪਤ ਕਰਦਾ ਹੈ।
ਵਾਰ ਵਾਰ ਆਵੇ ਜਾਵੇ ਜਗ ਜਾਵੇ
ਤੇ ਵਾਰ ਵਾਰ ਫਿਰ ਸੰਸਾਰ ਤੇ ਇਸ ਪ੍ਰਕਾਰ ਜੂਨਾਂ ਨੂੰ ਪ੍ਰਾਪਤ ਕਰਦਾ ਹੋਇਆ ਜੀਵ ਆਉਂਦਾ ਤੇ ਜਾਂਦਾ ਹੈ।
ਗੁਰ ਕੇ ਬਾਗ ਸੁਣੇ ਅਸ ਜਾਵੇ।
ਇਸ ਤਰੀਕੇ ਦੇ ਨਾਲ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਜਿਹੜੇ ਬਚਨ ਜਿਸ ਸਮੇਂ ਇਹਨਾਂ ਸਾਰਿਆਂ ਨੇ ਸੁਣਨਾ ਕੀਤੇ ਹਨ।
ਹਿਰਦੈ ਵਿਚਾਰ ਕੀਓ ਨਰ ਸਾਹਿਬ।
ਉਸ ਵੇਲੇ ਸਾਰੇ ਮਨੁੱਖਾਂ ਨੇ ਆਪਣੇ ਹਿਰਦੇ ਦੇ ਵਿੱਚ ਫਿਰ ਸ੍ਰਿਸ਼ਟ ਜਿਹੜੀ ਵਿਚਾਰ ਹੈ ਨਾ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਉਪਦੇਸ਼ ਦਿੱਤਾ ਫਿਰ ਕਰਨਾ ਕੀਤੀ ਹੈ।
ਸੰਤ ਬਚਨ ਇਹਨ ਸੰਤ ਵਖਾਨੇ।
ਫਿਰ ਸੋਚਿਆ ਕਿ ਜਿਹੜੇ ਪੂਰਨ ਮਹਾਂਪੁਰਖ ਆਏ ਹਨ ਇਹਨਾਂ ਨੇ ਜਿਹੜੇ ਬਚਨ ਕੀਤੇ ਸੱਤ ਬਚਨ ਨੇ, ਸੱਤ ਨੇ ਜਿਹੜੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਹਨ।
ਮਾਤਾ ਹਮਾਰ ਮਿਥਿਆ ਪਹਿਚਾਨੇ।
ਤੇ ਉਸ ਵੇਲੇ ਫਿਰ ਜਾਣਿਆ ਕਿ ਜਿਹੜੀ ਅਸੀਂ ਮਤ ਧਾਰਨ ਕੀਤੀ ਸੀ ਨਾ ਇਹ ਮਤ ਜਿਹੜੀ ਸਾਡੀ ਇਹ ਝੂਠੀ ਹੈ।
ਜਨ ਸੰਦੇਹ ਪਏ ਜਬ ਸੁਣ ਕੇ।
ਗੁਰਮੁਖੋ ਗੁਰੂ ਪਾਤਸ਼ਾਹ ਮਹਾਰਾਜ ਜੀ ਤੋਂ ਇਸ ਪ੍ਰਕਾਰ ਜਦੋਂ ਇਹਨਾਂ ਸਾਰਿਆਂ ਨੇ ਸੁਣਿਆ ਤੇ ਇਹਨਾਂ ਦੇ ਹਿਰਦੇ ਜਿਹੜੇ ਬਿਨਾ ਸੰਸੇ ਤੋਂ ਸਾਰੇ ਹੋ ਗਏ ਹਨ।
ਸੁਣਨ ਕਰਦ ਪਏ ਗੁਰ ਗੁਣ ਕੇ।
ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਗੁਣਾਂ ਨੂੰ ਉਚਾਰ ਉਚਾਰ ਕਰਕੇ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰਾਂ ਕਰ ਰਹੇ ਹਨ।
ਕਰਦ ਵੇ ਵਾਰੋਂ ਵਾਰੇ
ਤੇ ਵਾਰ ਵਾਰ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਬੇਨਤੀਆਂ ਕਰਦੇ ਨੇ।
ਅਮਰੀ ਗਦ ਕੀਜੈ ਗਦ ਕਰੇ।
ਤੇ ਉਸ ਵੇਲੇ ਇਹ ਸੱਚੇ ਪਾਤਸ਼ਾਹ ਇਹ ਮੁਕਤੀ ਦਾਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਵੀ ਸ੍ਰੇਸ਼ਟ ਕੇਵਲ ਮੁਕਤੀ ਬਖਸ਼ ਦੇਣਾ ਕਰੋ।
ਜੋ ਉਪਦੇਸ਼ ਦੀਜੀ ਹਮਕੋ।
ਤੇ ਉਸ ਵੇਲੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਬਖਸ਼ਿਸ਼ ਕਰਕੇ ਰਹਿਮਤ ਕਰਕੇ ਆਪਣਾ ਜਿਹੜਾ ਸ੍ਰੇਸ਼ਟ ਉਪਦੇਸ਼ ਹੈ ਨਾ ਉਹ ਸਾਨੂੰ ਬਖਸ਼ ਦੇਣਾ ਕਰੋ।
ਸ਼ਰਨ ਪਰੇ ਕੀ ਲੱਜਿਆ ਤੁਮਕੋ।
ਇਹ ਮਾਲਕ ਜਿਹੜਾ ਸ਼ਰਨ ਆਪ ਜੀ ਦੀ ਪੈ ਜਾਂਦਾ ਹੈ ਨਾ ਆਪ ਜੀ ਦਾ ਬਿਰਦ ਹੈ ਤੇ ਆਪ ਜੀ ਉਸ ਦੀ ਇਹ ਸੱਚੇ ਪਾਤਸ਼ਾਹ ਲੱਜਿਆ ਰੱਖਦੇ ਹੋ ਕਿਰਪਾ ਕਰਕੇ ਅਸੀਂ ਆਪ ਜੀ ਦੀ ਸ਼ਰਨ ਪਏ ਹਾਂ।
ਅਧੀਨ ਤਾਂ ਜਗਤੇਸ਼
ਗੁਰਮੁਖੋ। ਸਵੇਰੇ ਇਹਨਾਂ ਨੂੰ ਅਧੀਨ ਹੋਇਆ ਦੇਖ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜੋ ਜਗਤ ਦੇ ਮਾਲਕ ਹਨ
ਪਏ ਆਪਣੇ ਉਪਦੇਸ਼।
ਤੇ ਉਸ ਵੇਲੇ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਨੂੰ ਸਮੂਹ ਸਾਰਿਆਂ ਨੂੰ ਆਪਣਾ ਗੁਰਸਿੱਖੀ ਦਾ ਜਿਹੜਾ ਉਪਦੇਸ਼ ਹੈ ਨਾ ਉਹ ਦੇਣਾ ਕੀਤਾ ਹੈ।
ਸਤਨਾਮ ਸਿਮਰੂ ਲਿਵ ਲਾਵੋ।
ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਗੁਰਸਿੱਖੋ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਨਾਲ ਲਿਵ ਲਗਾਉਣਾ ਕਰੋ, ਸੱਚੇ ਨਾਮ ਨੂੰ ਸਿਮਰਨਾ ਕਰੋ
ਤੇ ਸਗਰੀ ਇਚ ਪੁਜਾਵੋ।
ਤੇ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਣ ਦੇ ਨਾਲ ਕੀ ਹੈ ਸਾਰੀਆਂ ਇੱਛਾ ਜੀਵ ਦੀਆਂ ਜੋ ਪੂਰੀਆਂ ਹੋ ਜਾਂਦੀਆਂ ਹਨ।
ਹੁਕਮ ਸਤ ਮਾਨੋ ਕਰਤਾਰ।
ਜੋ ਕਰਤਾਰ ਪਰਮੇਸ਼ਰ ਵਾਹਿਗੁਰੂ ਦਾ ਹੁਕਮ ਹੈ ਨਾ ਉਸ ਮਾਲਕ ਦੇ ਹੁਕਮ ਨੂੰ ਹਮੇਸ਼ਾ ਹੀ ਸਤ ਕਰਕੇ ਜਾਣਨਾ ਹੈ।
ਮਰਨ ਜੀਵਨ ਜਾਨੋ ਇੱਕ ਸਾਰ।
ਤੇ ਜਿਹੜਾ ਮਰਨਾ ਤੇ ਜੀਣਾ ਇਹ ਕੀ ਹੈ ਇੱਕ ਸਾਰ ਜਾਣਨਾ ਕਰੋ, ਭਾਵ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਰੀਤੀ ਧਾਰਨ ਕੀਤੀ ਉਲਟਾ ਹੈ ਤੇ ਮਰਨ ਤੇ ਜੀਵਨ ਦੀ ਇੱਕ ਹੀ ਰੀਤੀ ਜਿਹੜੀ ਇੱਕ ਸਾਰ ਸਮ ਦ੍ਰਿਸ਼ਟੀ ਧਾਰਨ ਕਰਨੀ ਹੈ।
ਹਰਖ ਸ਼ੋਗ ਤੇ ਮਨ ਫਿਰ ਕੀਜੈ।
ਤੇ ਹਰਖ ਤੇ ਸ਼ੋਗ ਖੁਸ਼ੀ ਤੇ ਗਮੀ ਤੋਂ ਭਾਵ ਕੇ ਜਿਹੜਾ ਮਨ ਹੈ ਨਾ ਉਸ ਨੂੰ ਇੱਕ ਸਾਰ ਅਸਥਿਤ ਕਰ ਲੈਣਾ ਹੈ।
ਫਿਰ ਸੰਸੇ ਤਬ ਮੁਕਤ ਬੀਜ।
ਤੇ ਜਾਣ ਲੈਣਾ ਕਰੋ ਜਿਸ ਨੇ ਹਰਖ ਸ਼ੋਗ ਦੇ ਵਿੱਚ ਭਾਵ ਕੇ ਆਪਣੇ ਮਨ ਨੂੰ ਖੁਸ਼ੀ ਤੇ ਗਮੀ ਵੱਲੋਂ ਇੱਕ ਥਾਂ ਤੇ ਟਿਕਾ ਲਿਆ ਸਥਿਤ ਕਰ ਲਿਆ ਤੇ ਬਿਨਾਂ ਹੀ ਸੰਸੇ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੋ ਜੀਵ ਜਿਹੜਾ ਮੁਕਤ ਹੋ ਜਾਵੇਗਾ।
ਆਸ ਉਪਦੇਸ਼ ਸੁਣਿਓ ਮਨ ਆਸ ਉਪਦੇਸ਼ ਸੁਣਿਓ ਸਿੱਖ ਪਏ।
ਗੁਰਮੁਖੋ ਜਦੋਂ ਇਸ ਪ੍ਰਕਾਰ ਦਾ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਉਪਦੇਸ਼ ਸੁਣਿਆ ਤੇ ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਗੁਰਮੁਖੋ ਸਿੱਖ ਬਣ ਗਏ ਹਨ।
ਸ੍ਰੀ ਨਾਨਕ ਮੈਂ ਨੇਚਾ ਕੀਏ।
ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਕੇਵਲ ਤੇ ਕੇਵਲ ਆਪਣਾ ਜਿਹੜਾ ਨਿਸ਼ਚਾ ਹੈ ਨਾ ਜਿਹੜਾ ਭਰੋਸਾ ਹੈ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਤੇ ਰੱਖਿਆ ਹੈ।
ਸਭ ਸੰਗਤ ਹੋਵਨ ਤੈ ਲਾਗੇ।
ਗੁਰਮੁਖੋ ਉਸ ਵੇਲੇ ਫਿਰ ਉੱਥੇ ਸੱਤ ਸੰਗਤ ਜਿਹੜੀ ਹੈ ਨਾ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਘਰ ਦੀ ਸੱਤ ਸੰਗਤ ਹੋਣ ਲੱਗ ਪਈ, ਪਰਮੇਸ਼ਰ ਦੇ ਨਾਮ ਨੂੰ ਜਪਣ ਲੱਗ ਪਏ ਹਨ।
ਹਰ ਕੀਰਤ ਗਾਵੇ ਵਡ ਭਾਗੇ।
ਇਹ ਸ੍ਰੇਸ਼ਟ ਭਾਗਾਂ ਵਾਲੇ ਮਨੁੱਖ ਨੇ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉਪਦੇਸ਼ ਨੂੰ ਧਾਰਨ ਕਰ ਲਿਆ ਤੇ ਗੁਰੂ ਮਹਾਰਾਜ ਸਾਹਿਬ ਜੀ ਦੇ ਨਾਮ ਨੂੰ ਜਪਦੇ ਹਨ।
ਸੇਵਾ ਸੰਤਨ ਕੀ ਸਭ ਕਰੇ।
ਇਸੇ ਪ੍ਰਕਾਰ ਗੁਰੂ ਸਾਹਿਬ ਦੇ ਜਪ ਨੂੰ ਉਚਾਰਦੇ ਨੇ ਤੇ ਜਿੰਨੇ ਵੀ ਸੰਤ ਮਹਾਂਪੁਰਖ ਹਨ ਉਹਨਾਂ ਦੀ ਬੜੀ ਪ੍ਰੇਮ ਧਾਰ ਕਰਕੇ ਸੇਵਾ ਕਰਦੇ ਹਨ।
ਮਨ
ਹਰ ਸ਼ਰਧਾ ਹਰ ਨਾਮ ਸਿਮਰਹੇ
ਤੇ ਹਿਰਦੇ ਵਿੱਚ ਪੂਰਨ ਸ਼ਰਧਾ ਧਾਰ ਕਰਕੇ ਉਸ ਮਾਲਕ ਦੇ ਨਾਮ ਨੂੰ ਜਪ ਰਹੇ ਨੇ
ਦੋਹਰਾ ਕਿਤਕ ਦਿਵਸ ਸ੍ਰੀ ਗੁਰ ਰਹੇ ਦੀਨੋ ਧਰਮ ਦਿਰੜਾਏ
ਹੁਣ ਗੁਰੂ ਪਾਤਸ਼ਾਹ ਜੀ ਕਿੰਨੇ ਕਹੀ ਦਿਨ ਗੁਰਮੁਖ ਇਹਨਾਂ ਦੇ ਪਾਸ ਇੱਥੇ ਰਹੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਸਿੱਖੀ ਧਰਮ ਹੈ ਨਾ ਸ੍ਰੇਸ਼ਟ ਇਹਨਾਂ ਦੇ ਹਿਰਦੇ ਵਿੱਚ ਦ੍ਰਿੜ ਕਰਵਾ ਦਿੱਤਾ ਹੈ
ਅਰਜਨ ਤੋਗ ਸਿੰਘ ਬੰਦਨਾ ਪੂਰਨ ਹੋਇਓ ਧਿਆਏ
ਤੇ ਇਸ ਪ੍ਰਕਾਰ ਗੁਰਮੁਖੋ ਕਵੀ ਭਾਈ ਸੰਤੋਖ ਸਿੰਘ ਜੀ ਹੁਣ ਇਸ ਪ੍ਰਕਾਰ ਇੱਥੇ ਅਧਿਆਇ ਦੀ ਸਮਾਪਤੀ ਕਰਦੇ ਹੋਏ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰਾਂ ਕਰ ਰਹੇ ਹਨ
ਦੋਹਰਾ ਸਮਰਥ ਸਦਨ ਕੁਮਤੈ ਸਦਨੋ ਇੰਦ ਬਦਨੋ ਜਗ ਮਾਹੇ
ਤੇ ਹੁਣ ਤੀਸਰਾ ਅਧਿਆਇ ਆਰੰਭ ਕਰਦੇ ਹੋਏ ਕਵੀ ਭਾਈ ਸੰਤੋਖ ਸਿੰਘ ਜੀ ਪਹਿਲਾਂ ਮੰਗਲ ਕਰਦੇ ਨੇ ਗੁਰਮੁਖੋ ਮਾਲਕ ਦੀ ਬਾਣੀ ਕਿਹੋ ਜੀ ਅਸਮਤ ਸਦਨ ਹੁਕਮ ਤਹਿ ਕਦਨ ਗੁਰਮੁਖੋ ਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਹੈ ਸ੍ਰੇਸ਼ਟ ਮਤ ਦਾ ਘਰ ਮਾੜੀ ਮਤ ਵਾਲਿਆਂ ਨੂੰ ਗੁਰਮੁਖ ਪਿਆਰਿਓ ਸ੍ਰੇਸ਼ਟ ਬੁੱਧੀ ਦੇਣ ਵਾਲੀ ਤੇ ਜੀਵਾਂ ਦੀ ਮਾੜੀ ਮਤ ਕੱਟ ਦੇਣ ਵਾਲੀ ਹੈ ਤੇ ਇੰਦ ਬਦਨ ਜਗ ਮਾਹੇ ਜਿਸ ਤਰ੍ਹਾਂ ਚੰਦਰਮਾ ਪ੍ਰਕਾਸ਼ ਹੈ ਨਾ ਇਸੇ ਤਰੀਕੇ ਦੇ ਨਾਲ ਸਮੂਹ ਜਗਤ ਦੇ ਉੱਤੇ ਸਾਰੇ ਬੰਨੇ ਮਾਲਕ ਦੀ ਬਾਣੀ ਪ੍ਰਕਾਸ਼ਵਾਨ ਹੈ
ਬੰਦੋ ਪਦ ਹਰਵਿੰਦ ਤੇ ਕਉ ਕਥਾ ਸੁਖਦਾਏ
ਤੇ ਇਸ ਤਰ੍ਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਅਸੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਗੁਰਬਾਣੀ ਹੈ ਉਸ ਗੁਰਬਾਣੀ ਦੇ ਚਰਨਾਂ ਤੇ ਅਸੀਂ ਨਮਸਕਾਰਾਂ ਕਰਦੇ ਹਾਂ ਤੇ ਮਾਲਕ ਅੱਗੇ ਬੇਨਤੀਆਂ ਕਰਦੇ ਹਾਂ ਤੇ ਗੁਰਸਿੱਖੋ ਐਸੀ ਗੁਰੂ ਸਾਹਿਬ ਜੀ ਦੀ ਜਿਹੜੀ ਕਥਾ ਹੈ ਉਹ ਸੁੱਖ ਦੇਣ ਵਾਲੀ ਹੈ ਆਓ ਗੁਰੂ ਸਾਹਿਬ ਜੀ ਦੀ ਜਿਹੜੀ ਐਸੀ ਕਥਾ ਸਰਵਣ ਕਰ ਲੈਣਾ ਕਰੀਏ
ਵਾਲਾ ਸੰਦਰਵਾਦ ਚੌਪਈ ਦੁਨੀਆ ਸ੍ਰੀ ਅੰਗਦ ਇਤਿਹਾਸਾ
ਗੁਰਮੁਖੋ ਉਸ ਵੇਲੇ ਭਾਈ ਬਾਲਾ ਜੀ ਸੰਧੂ ਗੋਦ ਦੇ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਪਾਵਨ ਪਵਿੱਤਰ ਇਤਿਹਾਸ ਸੁਣਾ ਰਹੇ ਨੇ ਬੇਨਤੀਆਂ ਕਰਦੇ ਨੇ ਮਾਲਕ ਆਪ ਜੀ ਕਿਰਪਾ ਕਰਕੇ ਸੁਣ ਲੈਣਾ ਕਰੋ
ਬਿਨਾਂ ਹੋਏ ਗਮ ਨੇ ਸੁਖ ਰਾਸਾ
ਇਸ ਪ੍ਰਕਾਰ ਇਹਨਾਂ ਨੂੰ ਸ੍ਰੇਸ਼ਟ ਉਪਦੇਸ਼ ਦੇ ਕਰਕੇ ਸੁਖਾਂ ਦੇ ਘਰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਇਹਨਾਂ ਤੋਂ ਵਿਦਾ ਹੋਏ ਹਨ
ਕੀਤਮਾਲ ਜੈ ਖੰਡ ਸੁਹਾਵਾ
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਕਿਸ ਜਗ੍ਹਾ ਉੱਤੇ ਪਹੁੰਚੇ ਹਨ ਜਿਸ ਤਰੀਕੇ ਦੇ ਨਾਲ ਕੇਤ ਮਾਲ ਜੋ ਖੰਡ ਹੈ ਨਾ ਗੁਰੂ ਮਹਾਰਾਜ ਸਾਹਿਬ ਜੀ ਜੋ ਇਸ ਸੁਭਾਇਮਾਨ ਖੰਡ ਹੈ ਇਸ ਉੱਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਏ ਨੇ
ਤਾਂ ਪਹੁੰਚੇ ਦੁੱਖ ਬਨ ਦਾਵ
ਗੁਰਮੁਖੋ ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਆਏ ਜਿਸ ਤਰ੍ਹਾਂ ਦਾਵਾਂ ਅਗਨ ਹੈ ਨਾ ਜਿਸ ਤਰ੍ਹਾਂ ਜੰਗਲ ਦੇ ਵਿੱਚ ਸਭ ਕੁਛ ਹੀ ਸਾੜ ਦਿੰਦੀ ਹੈ ਇਸੇ ਪ੍ਰਕਾਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕੈਸੇ ਨੇ ਸਮੂਹ ਜੀਵਾਂ ਦੇ ਹਿਰਦਿਆਂ ਦੇ ਦੁੱਖਾਂ ਨੂੰ ਨਾਸ਼ ਕਰ ਦੇਣ ਵਾਲੇ ਹਨ
ਪਰਜਾ ਤੈਂ ਕੀ ਨਰਸਾਰੇ
ਗੁਰਮੁਖੋ ਇਥੋਂ ਦਾ ਜਿਹੜਾ ਰਾਜਾ ਹੈ ਤੇ ਜਿੰਨੀ ਵੀ ਪਰਜਾ ਜਿੰਨੇ ਵੀ ਮਨੁੱਖ ਆਦਿਕ ਹਨ
ਪੂਜਾ ਸ੍ਰੀ ਚੰਡੀ ਹਿਤ ਤਾਰੇ
ਤੇ ਜਿਸ ਤਰੀਕੇ ਦੇ ਨਾਲ ਬੜੇ ਹੀ ਚੰਡੀ ਆਦਿਕ ਨੂੰ ਬੜੇ ਧਿਆਨ ਦੇ ਨਾਲ ਲਾ ਕਰਕੇ ਤੇ ਉਹਦੀ ਪੂਜਾ ਕਰਦੇ ਨੇ ਇਹ ਜਿਹੜਾ ਖੰਡ ਹੈ ਜਿਸ ਤਰ੍ਹਾਂ ਇੱਥੇ ਕਵੀ ਭਾਈ ਸੰਤੋਖ ਸਿੰਘ ਜੀ ਆਦਿਕ ਨੇ ਗੁਰਮੁਖੋ ਉਹਨਾਂ ਨੇ ਜਿਸ ਤਰ੍ਹਾਂ ਦਿੱਤਾ ਹੈ ਕਿ ਜਿਸ ਤਰੀਕੇ ਦੇ ਨਾਲ ਇੱਧਰ ਨੇਪਾਲ ਆਦਿਕ ਦੇ ਵਿੱਚ ਚੰਡੀ ਦੀ ਪੂਜਾ ਹੁੰਦੀ ਸੀ ਇਸ ਪ੍ਰਕਾਰ ਇੱਧਰ ਦੇ ਇਲਾਕੇ ਦੀ ਗੱਲ ਕੀਤੀ ਗਈ ਹੈ ਸੋ ਇਸ ਪ੍ਰਕਾਰ ਇਹ ਜਿਹੜਾ ਰਾਜਾ ਤੇ ਇਥੋਂ ਦੀ ਪ੍ਰਜਾ ਸਾਰੇ ਹੀ ਪ੍ਰੇਮ ਧਾਰ ਕਰਕੇ ਚੰਡੀ ਦੀ ਪੂਜਾ ਕਰਦੇ ਹਨ
ਵਿਸ਼ਾਲ ਸੂਤ
ਤੇ ਗੁਰਮੁਖੋ ਉਸ ਤਰੀਕੇ ਦੇ ਨਾਲ ਜਦੋਂ ਚੰਡੀ ਦੀ ਪੂਜਾ ਕਰਦੇ ਨੇ ਤੇ ਇਸੇ ਤਰੀਕੇ ਦੇ ਨਾਲ ਹੀ ਹੁਣ ਇੱਥੇ ਬੜਾ ਇਹਨਾਂ ਨੇ ਭਾਰੀ ਮੇਲਾ ਮਨਾਉਣਾ ਕੀਤਾ
ਪਵਨ ਕਾਲਕਾ ਰਾਜ ਤੂੰ ਜਹੈ ਵਾ
ਤੇ ਜਿੱਥੇ ਕਾਲਕਾ ਦੇਵੀ ਦਾ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਮੰਦਰ ਬਣਾਇਆ
ਵੈਸੇ ਸ੍ਰੀ ਗੁਰ ਮਾਰਗ ਮਾਹੇ
ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਇਸੇ ਪ੍ਰਕਾਰ ਇੱਥੇ ਪਹੁੰਚੇ ਨੇ ਤੇ ਰਸਤੇ ਦੇ ਵਿੱਚ ਆਣ ਕਰਕੇ ਬੈਠ ਗਏ ਹਨ
ਅਨੇਕ ਆਵੇ ਇੱਕ ਜਾਏ
ਤੇ ਅਨੇਕਾਂ ਮਨੁੱਖ ਗੁਰਮੁਖੋ ਇਸ ਮੰਦਿਰ ਦੇ ਵਿੱਚ ਆ ਰਹੇ ਨੇ ਅਨੇਕਾਂ ਮਨੁੱਖ ਜਾ ਰਹੇ ਨੇ ਕਿਉਂਕਿ ਭਾਰੀ ਮੇਲਾ ਲੱਗਾ ਤੇ ਇਸ ਦਿਨ ਦੇ ਵਿੱਚ ਬੜੀ ਚੰਡੀ ਦੀ ਪੂਜਾ ਕਰਦੇ ਸਨ ਤੇ ਬਲੀਆਂ ਆਦਿਕ ਦਿੰਦੇ ਸਨ
ਮੇਲੇ ਬਾਲ ਪਸ਼ੂ ਭੇਟ ਚੜਾਵੇ
ਤੇ ਗੁਰਮੁਖੋ ਕਿਹੜੀਆਂ ਭੇਟਾਵਾਂ ਚੜਾਉਂਦੇ ਨੇ ਕੋਈ ਪਸ਼ੂ ਲੈ ਕਰਕੇ ਆ ਰਿਹਾ ਕੋਈ ਕਿਸੇ ਪ੍ਰਕਾਰ ਦਾ ਪਸ਼ੂ ਲਿਆ ਰਿਹਾ ਤੇ ਸਾਰੇ ਲਿਆਣ ਕਰਕੇ ਇਸ ਚੰਡੀ ਦੇਵੀ ਅੱਗੇ ਲਿਆਣ ਕੇ ਭੇਟਾਵਾਂ ਚੜਾਉਂਦੇ ਹਨ
ਵਰ ਪਾਵੇ ਨਿਜ ਸੀਸ ਝੁਕਾਵੇ
ਤੇ ਵਰ ਪ੍ਰਾਪਤ ਕਰਦੇ ਹਨ ਤੇ ਜਾ ਕਰਕੇ ਇਸ ਦੇਵੀ ਦੇ ਅੱਗੇ ਆਪਣੇ ਸੀਸ ਝੁਕਾਉਂਦੇ ਹਨ
ਜਬੈ ਨਿਰਪਤਲੇ ਆਇਓ ਟੋਲਾ।
ਹੁਣ ਜਿਸ ਪ੍ਰਕਾਰ ਲੋਕ ਤਾਂ ਬਲੀਆਂ ਦੇਈ ਜਾ ਰਹੇ ਸਨ, ਹੁਣ ਇਥੋਂ ਦਾ ਜਿਹੜਾ ਰਾਜਾ ਸੀ ਨਾ, ਉਹ ਵੀ ਆਪਣੇ ਟੋਲੇ ਦੇ ਸਹਿਤ ਭਾਵ ਕੇ ਆਪਣੇ ਸੇਵਕਾਂ ਦੇ ਸੈਨਿਕਾਂ ਦੇ ਸਹਿਤ ਜਿਸ ਸਮੇਂ ਇੱਥੇ ਪਹੁੰਚਿਆ ਹੈ,
ਹਮੇ ਬਿਲੋਕਤ ਮੁਕਤੇ ਬੋਲਾ।
ਭਾਈ ਬਾਲਾ ਜੀ ਕਹਿੰਦੇ ਜਿਸ ਵੇਲੇ ਇਸ ਨੇ ਇਸ ਰਾਜੇ ਨੇ ਸਾਨੂੰ ਤਿੰਨਾਂ ਜਾਣਿਆਂ ਨੂੰ ਬੈਠਿਆ ਹੋਇਆ ਵੇਖਿਆ ਨਾ, ਤੇ ਫਿਰ ਇਸ ਪ੍ਰਕਾਰ ਬੋਲਿਆ ਹੈ,
ਪ੍ਰਦੇਸ਼ ਕੇ ਮਨ ਦਿਸਾਵੇਂ।
ਕਹਿਣ ਲੱਗਾ ਕਿ ਇਹ ਜਿਹੜੇ ਤਿੰਨ ਮਨੁੱਖ ਬੈਠੇ ਨੇ ਹੋਰ ਦੇਸ਼ ਦੇ ਲੱਗਦੇ ਹਨ,
ਇੱਕ ਕਹਿ ਲੀਵੇਂ ਪੇੜ ਚੜਾਵੇਂ।
ਤੇ ਕਹਿਣ ਲੱਗਾ ਰਾਜਾ ਆਪਣੇ ਸੈਨਿਕਾਂ ਦੇ ਤਾਂ ਕਹਿਣ ਲੱਗਾ ਜਾਓ ਜਾ ਕਰਕੇ ਇਹਨਾਂ ਦੇ ਵਿੱਚੋਂ ਇੱਕ ਜਾਣੇ ਨੂੰ ਫੜ ਲਵੋ ਤੇ ਆਪਾਂ ਦੇਵੀ ਦੇ ਅੱਗੇ ਇਹਨਾਂ ਦੇ ਵਿੱਚੋਂ ਇੱਕ ਜਾਣੇ ਦੀ ਬਲੀ ਦੇਣੀ ਕਰਾਂਗੇ।
ਸ੍ਰੀ ਅੰਗਦ ਕਹੇ ਬਾਲਾ।
ਤੇ ਗੁਰਮੁਖੋ ਸਵੇਰੇ ਫਿਰ ਭਾਈ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਸੁਣ ਲੈਣਾ ਕਰੋ,
ਗੁਰੂ ਗਹਿ ਲੀਨੋ ਤੇ ਕਾਲਾ।
ਤੇ ਉਸ ਵੇਲੇ ਫਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਲਾਗੋ ਹੀ ਮੈਨੂੰ ਫੜ ਕਰਕੇ ਤੇ ਜਿਹੜੇ ਲੋਕ ਉਸ ਵੇਲੇ ਲੈ ਗਏ ਹਨ,
ਹੋਰ ਖਾਈ ਵਜਾਵੇ ਢੋਲੂ।
ਤੇ ਜਿਸ ਵੇਲੇ ਮੈਨੂੰ ਲੈ ਕਰਕੇ ਗਏ ਨੇ, ਭਾਈ ਬਾਲਾ ਜੀ ਕਹਿੰਦੇ ਕਿ ਬੜੇ ਲੋਕ ਜਿਹੜੇ ਸਾਨਾ ਖੁਸ਼ੀ ਦੇ ਵਿੱਚ ਕਿ ਮਨੁੱਖ ਦੀ ਬਲੀ ਦਿੱਤੀ ਜਾ ਰਹੀ ਹੈ ਤੇ ਬਹੁਤ ਜ਼ਿਆਦਾ ਢੋਲ ਆਦਿਕ ਵਜਾ ਰਹੇ ਸਨ,
ਚਲਾਇਓ ਅਗਰਜ ਟੋਲੂ।
ਤੇ ਮੈਨੂੰ ਫੜ ਕਰਕੇ ਅਗਲੀ ਟੋਲੂ ਦੇ ਭਾਵ ਕੇ ਅੱਗੇ ਜਾ ਕਰਕੇ ਲੈ ਕੇ ਜਾ ਰਹੇ ਨੇ ਤੇ ਮੈਨੂੰ ਫੜ ਕਰਕੇ ਅੱਗੇ ਸਭ ਤੋਂ ਤੋਰਿਆ ਹੈ,
ਕਹਿ ਕੇ ਭੇਡ ਭਲੀ ਹਮ ਪਾਏ।
ਹੁਣ ਉੱਚੀ ਉੱਚੀ ਸਾਰੀ ਇੱਕ ਦੂਸਰੇ ਨੂੰ ਕਹਿ ਰਹੇ ਨੇ ਕਿ ਅੱਜ ਇਸ ਦੇਵੀ ਨੂੰ ਜਿਹੜੀ ਬਲੀ ਦੇਣੀ ਹੈ ਨਾ, ਤੇ ਬੜੀ ਭਲੀ ਜਿਹੜੀ ਮਨੁੱਖ ਦੀ ਭੇਟਾ ਸਾਨੂੰ ਪ੍ਰਾਪਤ ਹੋਈ ਹੈ,
ਪ੍ਰਸੰਨ ਭਰ ਦੇ ਜਗ ਮਾਏ।
ਜਦੋਂ ਅੱਜ ਮਨੁੱਖ ਦੀ ਬਲੀ ਦੇਵਾਂਗੇ ਤੇ ਜਿਹੜੀ ਜਗਤ ਮਾਤ ਜਿਹੜੀ ਇਹ ਮਾਤਾ ਹੈ ਸਾਡੀ, ਉਸ ਸਮੇਂ ਚੰਡੀ ਬਾਰੇ ਦੱਸ ਰਹੇ ਨੇ ਕਿ ਜਿਹੜੀ ਫਿਰ ਸਾਨੂੰ ਬੜਾ ਵੱਡਾ ਜਿਹੜਾ ਫਲ ਪ੍ਰਾਪਤ ਕਰੇਗੀ, ਭਾਵ ਕੇ ਬਹੁਤ ਫਲ ਦੇਣਾ ਕਰੇਗੀ।
ਆਯੋ ਟੈਗ ਮਰਦਾਨਾ।
ਤੇ ਉਸ ਵੇਲੇ ਫਿਰ ਭਾਈ ਬਾਲਾ ਜੀ ਦੇ ਕੋਲ ਭਾਈ ਮਰਦਾਨਾ ਜੀ ਆਣ ਕਰਕੇ ਲਾਗੇ ਪਹੁੰਚੇ ਹਨ,
ਇਸ ਵਿਦ ਬਚਨ ਬਖਾਨਾ।
ਤੇ ਉਸ ਸਮੇਂ ਭਾਈ ਬਾਲਾ ਜੀ ਕਹਿੰਦੇ ਕਿ ਜਿਸ ਸਮੇਂ ਭਾਈ ਮਰਦਾਨਾ ਜੀ ਮੇਰੇ ਕੋਲ ਆਏ ਨਾ, ਤੇ ਮੇਰੇ ਤਾਂ ਆਣ ਕਰਕੇ ਇਸ ਪ੍ਰਕਾਰ ਕਹਿਣ ਲੱਗੇ ਹਨ,
ਬਾਲੇ ਰਹੋ ਜੀਵਨਾ ਤੇਰਾ।
ਤੇ ਭਾਈ ਮਰਦਾਨਾ ਜੀ ਕਹਿੰਦੇ ਭਾਈ ਬਾਲਿਆ ਸੁਣ ਲਾ, ਤੇ ਤੇਰਾ ਤੇ ਜਿਉਣਾ ਗਿਆ, ਭਾਵ ਤੇ ਤੇਰੀ ਤੇ ਜਿਹੜੀ ਬਲੀ ਹੈ ਨਾ ਤੇ ਹੁਣ ਦਿੱਤੀ ਜਾਣੀ ਹੈ,
ਮ੍ਰਿਤੂ ਕਾਲ ਨੈ ਤੂੰ ਕੋ ਘੇਰਾ।
ਤੇ ਜਾਣ ਲਾ ਕੇ ਜਿਹੜੀ ਮ੍ਰਿਤਯੂ ਹੈ ਨਾ, ਮ੍ਰਿਤਯੂ ਦਾ ਸਮਾਂ, ਉਹ ਜਿਹੜਾ ਸਮਾਂ ਉਸ ਕਾਲ ਨੇ ਆਣ ਕੇ ਤੈਨੂੰ ਘੇਰ ਲਿਆ ਈ, ਓਨੀ ਤੂੰ ਬਚਨਾ ਤੇਰੀ ਇਹਨਾਂ ਬਲੀ ਦੇਣੀ ਹੈ,
ਫਿਰ ਉਤਾਰ ਕੇ ਪੇੜ ਚੜਾਵੇਂ।
ਤੇ ਉਸ ਸਮੇਂ ਫਿਰ ਭਾਈ ਬਾਲਾ ਜੀ ਕਹਿਣ ਲੱਗੇ ਕਿ ਭਾਈ ਮਰਦਾਨਾ ਜੀ ਮੈਨੂੰ ਕਹਿੰਦੇ ਹਨ ਕਿ ਤੇਰਾ ਹੁਣ ਸਿਰ ਜਿਹੜਾ ਨਾ ਧੜ ਤੋਂ ਇੰਨਾ ਅਲੱਗ ਕਰ ਦੇਣਾ ਤੇ ਤੇਰੀ ਭੇਟਾ ਦੇਣੀ ਹੈ,
ਕੁਝ ਗੌਰਜਾਂ ਕੋ ਬਰ ਪਾਵੇਂ।
ਤੇ ਤੇਰੀ ਭੇਟਾ ਦੇ ਕਰਕੇ ਨਾ, ਬਲੀ ਦੇ ਕਰਕੇ ਨਾ ਇਸ ਚੰਡੀ ਨੂੰ, ਤੇ ਬੜਾ ਵੱਡਾ ਇਹਨਾਂ ਨੇ ਇਹਨਾਂ ਤੋਂ ਇਸ ਤੋਂ ਵਰ ਜਿਹੜਾ ਨਾ ਪ੍ਰਾਪਤ ਕਰਨਾ ਹੈ।
ਬੋਲੋ ਤੈ ਝੂਠ ਉਚਾਰਾ।
ਤੇ ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਮਰਦਾਨਾ ਜੀ ਜੋ ਤੁਸੀਂ ਕਹਿ ਰਹੇ ਹੋ ਨਾ, ਸਭ ਕੁਛ ਝੂਠ ਲੱਗਦਾ ਹੈ,
ਮਰਨ ਜੀਵਨ ਤਨ ਕੋ ਵਿਵਹਾਰਾ।
ਜਿਹੜਾ ਮਰਨਾ ਤੇ ਜਿਉਣਾ, ਜਿਹੜਾ ਮਰਨਾ ਤੇ ਜਿਉਣਾ ਹੈ ਨਾ, ਜਿਹੜਾ ਸਰੀਰ ਦਾ ਵਿਵਹਾਰ ਬਣਿਆ ਕਿ ਜਿਸ ਤਰੀਕੇ ਦੇ ਨਾਲ ਮਰਨਾ ਤੇ ਜਿਉਣਾ, ਸਰੀਰ ਦੇ ਗੁਰਮੁਖ ਪਿਆਰਿਓ ਸੰਸਾਰ ਤੇ ਜੀਵ ਆਉਂਦਾ, ਸਰੀਰ ਲੈ ਕਰਕੇ ਆਉਂਦਾ ਚ ਜੰਮਦਾ, ਤੇ ਉਸ ਤੋਂ ਬਾਅਦ ਜਦੋਂ ਸਰੀਰ ਨਾਸ ਹੁੰਦਾ, ਜਿਹੜੀ ਵਿਵਹਾਰ ਜਿਹੜੀ ਰੀਤੀ ਬਣੀ ਹੈ ਸਰੀਰ ਦੀ, ਜਿਸ ਪ੍ਰਕਾਰ ਦੇ ਨਾਲ ਬਣੀ ਹੈ,
ਪੰਜ ਤੱਤ ਮਿਲ ਸਿਰਜ ਸਰੀਰ।
ਭਾਈ ਬਾਲਾ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਕਿ ਭਾਈ ਮਰਦਾਨਿਆ, ਜਿਸ ਤਰ੍ਹਾਂ ਪੰਜਾਂ ਤੱਤਾਂ ਦੇ ਨਾਲ ਜਿਹੜਾ ਸਰੀਰ ਬਣਿਆ ਹੈ,
ਇਸ ਜਾਤ ਜਬ ਹੂਤ ਬਖੀਰਾ।
ਤੇ ਜਿਸ ਵੇਲੇ ਫਿਰ ਇਹ ਜਿਹੜੇ ਵੱਖੋ ਵੱਖ ਜਿਹੜੇ ਤੱਤ ਹੋ ਜਾਂਦੇ ਹਨ ਤੇ ਜਾਣ ਲੈਣਾ ਕਰ, ਉਦੋਂ ਸਰੀਰ ਨਾਸ ਹੁੰਦਾ ਹੈ,
ਆਤਮ ਵਿਗੇ ਨਾ ਜਨਮ ਨਾ ਮਰਨਾ।
ਇਸ ਤਰੀਕੇ ਦੇ ਨਾਲ ਇਹ ਤੱਤ ਤਾਂ ਵੱਖੋ ਵੱਖ ਹੋ ਸਕਦੇ ਨੇ ਸਰੀਰ ਦੇ ਪੰਜੇ, ਪਰ ਜਿਹੜੀ ਆਤਮਾ ਹੈ ਨਾ ਭਾਈ ਮਰਦਾਨਿਆ, ਇਹ ਨਾ ਮਰਦੀ ਹੈ ਤੇ ਨਾ ਜੰਮਦੀ ਹੈ, ਇਸ ਕਰਕੇ ਤਾਂ ਇੱਕ ਸਾਰ ਹੈ,
ਨਾ ਸ਼ੋਕ ਨਾ ਕੇਤੇ ਡਰਨਾ।
ਇਸ ਕਰਕੇ ਇਸ ਆਤਮਾ ਨੂੰ ਨਾ ਕੋਈ ਖੁਸ਼ੀ ਹੈ, ਨਾ ਕੋਈ ਗਮੀ ਹੈ, ਤੇ ਨਾ ਹੀ ਇਸ ਆਤਮਾ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਹੈ,
ਮਾਰ ਨਾ ਸਕੇ ਤਾਂ ਕੋਕੂ।
ਇਸ ਕਰਕੇ ਭਾਈ ਮਰਦਾਨਾ ਜੀ ਜਾਣ ਲੈਣਾ ਕਰੋ, ਸਰੀਰ ਨਾਸ ਹੋ ਜਾਵੇਗਾ, ਠੀਕ ਹੈ ਹੋ ਸਕਦਾ ਨਾਸ, ਪਰ ਜਿਹੜੀ ਆਤਮਾ ਨੂੰ ਇਹ ਜਾਣ ਲੈਣਾ ਕਰੋ ਕਿ ਕੋਈ ਵੀ ਕਿਸੇ ਪ੍ਰਕਾਰ ਮਾਰ ਨਹੀਂ ਸਕਦਾ ਹੈ,
ਸਤ ਚੇਤਨ ਨਿਤ ਆਨੰਦ ਜੋ।
ਇਹ ਆਤਮਾ ਤੇ ਉਸ ਪਰਮੇਸ਼ਰ ਦਾ ਸਰੂਪ ਹੈ, ਮਾਲਕ ਦੀ ਜੋਤ ਹੈ, ਜਿਹੜੀ ਸਤ ਚੇਤਨ ਆਨੰਦ ਸਰੂਪ ਪਰਮੇਸ਼ਰ ਵਾਹਿਗੁਰੂ। ਵਾਹਿਗੁਰੂ ਹੈ ਨਾ ਮਾਲਕ ਦੀ ਜੋਤ ਹੈ,
ਆਪਕ ਦਹ ਨਾ ਨੀਰ ਡੁੱਬੈ ਹੈ।
ਇਸ ਆਤਮਾ ਨੂੰ ਨਾ ਤੇ ਅੱਗ ਸਾੜ ਸਕਦੀ ਹੈ ਤੇ ਨਾ ਹੀ ਪਾਣੀ ਡੁਬੋ ਸਕਦਾ ਹੈ।
ਕੋਟ ਸ਼ਸਤਰ ਤੋਂ ਨਹੀਂ ਛਿੱਟੈ ਹੈ,
ਭਾਵੇਂ ਕਰੋੜਾਂ ਹੀ ਸ਼ਸਤਰ ਜਿਹੜੇ ਨਾ ਚੱਲ ਜਾਣ, ਭਾਵੇਂ ਕਿੰਨੇ ਸ਼ਸਤਰ ਚੱਲ ਜਾਣ, ਕਰੋੜਾਂ ਸ਼ਸਤਰ ਚੱਲ ਜਾਣ, ਇਸ ਆਤਮਾ ਨੂੰ ਕੋਈ ਛੇਦ ਭਾਵ ਕੇ ਜ਼ਖਮ ਨਹੀਂ ਕਰ ਸਕਦੇ ਹਨ।
ਜੀਵਨ ਮਰਨਾ ਮਨ ਪ੍ਰਾਣ,
ਜਿਹੜਾ ਜਿਉਣਾ ਤੇ ਮਰਨਾ ਜਿਸ ਪ੍ਰਕਾਰ ਜਿਹੜੇ ਮਨੁੱਖ ਮੰਨਦੇ ਨੇ,
ਅਹੰਕਾਰ ਤੋਂ ਜੇ ਅਗਿਆਨੀ
ਮੰਨ ਲੈਣਾ ਕਰੋ ਭਾਈ ਮਰਦਾਨਾ ਜੀ, ਉਹਨਾਂ ਦੇ ਸਰੀਰ ਦੇ ਵਿੱਚ ਹੰਕਤਾ ਅਹੰਕਾਰ ਹੈ ਤੇ ਇਸ ਤਰੀਕੇ ਦੇ ਨਾਲ ਉਹ ਜਿਉਣਾ ਤੇ ਮਰਨਾ ਮੰਨਦੇ ਹਨ, ਜਿਨ੍ਹਾਂ ਨੇ ਸਰੀਰ ਚ ਅਹੰਕਾਰ ਧਾਰਨ ਕੀਤਾ ਤੇ ਅਗਿਆਨੀ ਹਨ।
ਅੰਤ ਸਮਾਂ ਤਨ ਆਨ ਲਗਤ ਜਾਵ,
ਤੇ ਉਸ ਵੇਲੇ ਗੁਰਮੁਖੋਂ ਭਾਈ ਮਰਦਾਨਾ ਜੀ ਦੇ ਤਾਈ ਭਾਈ ਬਾਲਾ ਜੀ ਕਹਿ ਰਹੇ ਨੇ ਕਿ ਜੇ ਸਮੇਂ ਜਾਣ ਲਵੋ ਕਿ ਅੰਤ ਦਾ ਸਮਾਂ ਜੀਵ ਦਾ ਆਉਂਦਾ ਹੈ,
ਕੋਈ ਉਪਾਵ ਨਾ ਰਾਖ ਸਕਤ ਤਾਵ,
ਭਾਵੇਂ ਕਿੰਨੇ ਹੀ ਕੋਈ ਮਨੁੱਖ ਉਪਾਵ ਕਰ ਲਵੇ, ਜਿੰਨੇ ਮਰਜ਼ੀ ਕੋਈ ਉਪਾਅ ਕਰ ਲਵੇ, ਉਸ ਸਮੇਂ ਜੋ ਉਸ ਜੀਵ ਨੂੰ ਕੋਈ ਬਚਾ ਨਹੀਂ ਸਕਦਾ ਜਿਹਦਾ ਅੰਤ ਦਾ ਸਮਾਂ ਆਉਂਦਾ ਹੈ।
ਜਿਹਨਾਂ ਸਮਾਂ ਮਿਰਤ ਕੋ ਅਬ ਹੋਏ,
ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਜੇ ਮੇਰਾ ਸਮਾਂ ਅਜੇ ਮ੍ਰਿਤਯੂ ਦਾ ਨਹੀਂ ਹੈ,
ਰੋਮ ਨਾ ਛੇਦ ਸਕੈ ਕਬ ਕੋਈ,
ਤੇ ਜਾਣ ਲੈਣਾ ਕਰੋ ਭਾਈ ਮਰਦਾਨਾ ਜੀ, ਇਹ ਜਿੰਨੇ ਵੀ ਹਨ ਇਹ ਮੇਰੇ ਇੱਕ ਰੋਮ ਨੂੰ ਵੀ ਛੇਦ ਨਹੀਂ ਸਕਣਗੇ ਜੇ ਮੇਰਾ ਅੰਤ ਦਾ ਸਮਾਂ ਨਹੀਂ ਆਇਆ ਹੈ।
ਇਸ ਕਾਲ ਪੁਨ ਬਸ ਬਹੋਰੇ,
ਇਸੇ ਪ੍ਰਕਾਰ ਹੀ ਦੇਸ਼ ਕਾਲ ਤੇ ਵਸਤੂ, ਜਿਸ ਤਰੀਕੇ ਦੇ ਨਾਲ ਉਹ ਦੇਸ਼ ਹੋਵੇ ਗੁਰਮੁਖ ਪਿਆਰਿਓ, ਸਮਾਂ ਹੋਵੇ ਤੇ ਉਹ ਵਸਤੂ ਹੋਵੇ ਮਾਰਨ ਵਾਲੀ, ਫੇਰ ਜਾ ਕਰਕੇ ਬਹੋਰੀਏ ਜਿਹੜਾ ਜੀਵ ਮਰਦਾ ਹੈ।
ਤਿੰਨੋ ਹੋਏ ਜਾਤ ਕਠੋਰੇ,
ਜਦੋਂ ਤਿੰਨੇ ਚੀਜ਼ਾਂ ਇੱਕ ਥਾਂ ਤੇ ਆਣ ਕਰਕੇ ਟਿਕ ਜਾਂਦੀਆਂ ਹਨ, ਦੇਸ਼ ਕਾਲ ਤੇ ਵਸਤੂ, ਤੇ ਫੇਰ ਜਾ ਕਰਕੇ ਜਦੋਂ ਇੱਕ ਤਿੰਨੇ ਚੀਜ਼ਾਂ ਇਕੱਠੀਆਂ ਹੁੰਦੀਆਂ ਹਨ,
ਤਵੇ ਦੇ ਦਿਨਸ ਕਰ ਜਾਏ,
ਗੁਰਮੁਖ ਉਸ ਵੇਲੇ ਫਿਰ ਭਾਈ ਮਰਦਾਨਾ ਜੀ ਕਹਿਣ, ਭਾਈ ਮਰਦਾਨਾ ਜੀ ਨੂੰ ਭਾਈ ਬਾਲਾ ਜੀ ਕਹਿੰਦੇ ਕਿ ਇਸ ਤਰੀਕੇ ਦਾ ਜਾਣ ਲੈਣਾ ਕਰੋ, ਤਬ ਦੇਹ ਬਿਨਸ ਕਰ ਜਾਈ, ਫੇਰ ਜਾ ਕਰਕੇ ਦੇਹ ਜਿਹੜੀ ਹੈ ਨਾ ਸਰੀਰ ਨਾਸ ਹੁੰਦਾ ਹੈ,
ਕੋਈ ਨਾ ਇਸ ਕੋ ਰਾਖ ਸਕਾਏ,
ਜਦੋਂ ਦੇਸ਼ ਕਾਲ ਤੇ ਵਸਤੂ ਜਦੋਂ ਤਿੰਨੇ ਚੀਜ਼ਾਂ ਇਕੱਠੀਆਂ ਹੋ ਗਈਆਂ ਤੇ ਫਿਰ ਉਸ ਵੇਲੇ ਇਸ ਸਰੀਰ ਨੂੰ ਕੋਈ ਵੀ ਕਿਸੇ ਪ੍ਰਕਾਰ ਬਚਾ ਨਹੀਂ ਸਕਦਾ ਹੈ।
ਇੱਕ ਨਾ ਤਿੰਨੋ ਮੈਂ ਜੇ ਮਿਲਦਾ ਹੈ,
ਜੇ ਨਾ ਤਿੰਨਾਂ ਦੇ ਵਿੱਚੋਂ ਇੱਕ ਵੀ ਚੀਜ਼ ਆਣ ਕਰਕੇ ਨਹੀਂ ਮਿਲੀ ਨਾ, ਜਿਸ ਤਰੀਕੇ ਦੇ ਨਾਲ ਇਹਨਾਂ ਤਿੰਨਾਂ ਦੇ ਵਿੱਚ ਇੱਕ ਵੀ ਚੀਜ਼ ਪਾਸੇ ਹੈ,
ਬਹੁਤਾਂ ਰੱਖਿਆ ਕਾਲ ਕਰਤ ਹੈ,
ਉਸ ਵੇਲੇ ਫਿਰ ਜਿਹੜਾ ਕਾਲ ਹੈ ਨਾ ਜਿਹੜਾ ਸਮਾਂ ਉਹ ਆਪ ਆਣ ਕਰਕੇ ਉਸ ਜੀਵ ਦੀ ਰੱਖਿਆ ਕਰਦਾ ਹੈ।
ਜਿਉਂ ਸੁਣ ਤੂਸ਼ਣ ਭਾ ਮਰਦਾਨਾ,
ਇਸ ਤਰੀਕੇ ਦੇ ਬਚਨ ਸੁਣ ਕਰਕੇ ਭਾਈ ਮਰਦਾਨਾ ਜੀ ਗੁਰਮੁਖ ਪਿਆਰਿਓ ਫਿਰ ਚੁੱਪ ਕਰ ਗਏ ਹਨ।
ਮੁਝ ਸੰਗ ਦੇਵੀ ਪਵਨ ਪਿਆਨ,
ਤੇ ਉਸ ਵੇਲੇ ਗੁਰਮੁਖੋ ਫਿਰ ਭਾਈ ਬਾਲਾ ਜੀ ਕਹਿੰਦੇ ਮੇਰੇ ਤਾਈ ਮੇਰੇ ਨਾਲ, ਜਿਸ ਤਰੀਕੇ ਦੇ ਨਾਲ ਜੋ ਕਿ ਭਾਈ ਮਰਦਾਨਾ ਜੀ ਨੇ ਇਸ ਦੇਵੀ ਦੇ ਮੰਦਿਰ ਦੇ ਅੰਦਰ ਤੱਕ ਜਾਣਾ ਕੀਤਾ ਹੈ,
ਸ੍ਰੀ ਗੁਰੂ ਆਪ ਤਾਂ ਚੱਲ ਆਏ,
ਜਦੋਂ ਭਾਈ ਬਾਲਾ ਜੀ ਨੂੰ ਲੈ ਕਰਕੇ ਇੱਥੇ ਪਹੁੰਚੇ ਹਨ, ਤੇ ਗੁਰਮੁਖੋ ਉਸ ਵੇਲੇ ਫਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਇਸ ਦੇਵੀ ਦੇ ਮੰਦਿਰ ਵਿੱਚ ਆਣ ਕਰਕੇ ਆਪ ਪਹੁੰਚੇ ਨੇ।
ਜਿਹੜੇ ਤਮਾਸ਼ੂ ਕਸ਼ ਨਾ ਲਾਏ,
ਜਿਹੜੇ ਜਿੰਨੇ ਵੀ ਮਨੁੱਖ ਤਮਾਸ਼ਾ ਕਰ ਰਹੇ ਸਨ, ਗੁਰੂ ਪਾਤਸ਼ਾਹ ਜੀ ਇਸ ਤਮਾਸ਼ੇ ਨੂੰ ਵੇਖ ਰਹੇ ਨੇ ਤੇ ਆਪਣੇ ਮੁਖਾਰਬਿੰਦ ਤੋਂ ਇੱਕ ਵੀ ਬਚਨ ਉਚਾਰਿਆ ਨਹੀਂ ਹੈ।
ਜਬਕੇ ਦੁਰਗਾ ਕੇਰਿਆ ਗਾਰੀ,
ਜਦੋਂ ਇਸ ਪ੍ਰਕਾਰ ਇਸ ਦੇਵੀ ਦੇ ਅੱਗੇ ਲੈ ਕਰਕੇ ਭਾਈ ਬਾਲਾ ਜੀ ਨੂੰ ਪਹੁੰਚੇ ਹਨ,
ਅਵਨੇਸ਼ਰ ਗਿਰਾ ਉਚਾਰੇ,
ਉਸ ਵੇਲੇ ਫਿਰ ਗੁਰਮੁਖ ਇੱਥੋਂ ਦੇ ਰਾਜੇ ਨੇ ਉੱਚੀ ਸਾਰੀ ਇਸ ਪ੍ਰਕਾਰ ਜਿਹੜਾ ਕਹਿਣਾ ਕੀਤਾ ਹੈ,
ਇਸ ਮਾਨਵ ਕੋ ਪੇੜ ਚੜਾਵੇ,
ਤੇ ਉਸ ਵੇਲੇ ਦੇਵੀ ਦੇ ਅੱਗੇ ਕਹਿਣ ਲੱਗਾ ਕਿ ਮਾਨਵ ਲੈ ਕਰਕੇ ਆਏ, ਮਨੁੱਖ ਲੈ ਕਰਕੇ ਆਏ, ਦੇਵੀ ਤੇਰੇ ਅੱਗੇ ਇਸ ਨੂੰ ਭੇਟ ਚੜਾਉਣਾ ਹੈ,
ਵਰਦਾਨੀ ਸੋ ਪ੍ਰਸੰਨ ਕਰਾਵੇ,
ਇਸ ਕਰਕੇ ਉਸ ਵੇਲੇ ਕਹਿਣ ਲੱਗੀ ਹੈ ਵਰਦਾਨੀ ਸੋ ਪ੍ਰਸੰਨ ਕਰੀਜੈ, ਕਿ ਆਪ ਜੀ ਪ੍ਰਸੰਨ ਨਾ ਕਰੋ, ਦੇਵੀ ਦੇ ਕਾਈ ਕਹਿ ਰਿਹਾ ਕਿ ਸਾਨੂੰ ਸ੍ਰਿਸ਼ਟ ਵਰ ਦੇਣਾ ਕਰੋ ਤੇ ਇਸ ਤਰੀਕੇ ਨਾਲ ਪ੍ਰਸੰਨ ਹੋ ਜਾਣਾ ਕਰੋ।
ਹੀਰਪੁਰ ਵੀ ਭਵਨ ਅਗਾਰੇ,
ਜਦੋਂ ਸੁਣਿਆ ਕਿ ਮਨੁੱਖ ਦੀ ਬਲੀ ਹੋ ਰਹੀ ਹੈ, ਬਹੁਤ ਜ਼ਿਆਦਾ ਗੁਰਮੁਖੋ ਭੀੜ ਜਿਹੜੀ ਸੀ ਨਾ ਉੱਥੇ ਮੰਦਿਰ ਦੇ ਆਲੇ ਦੁਆਲੇ ਹੋ ਗਈ ਹੈ,
ਕੌਤਕ ਲੋਕਤ ਨਰ ਨਾਰੇ,
ਇਸ ਕੌਤਕ ਨੂੰ ਉਸ ਵੇਲੇ ਜਿੰਨੇ ਵੀ ਨਾਰੀ ਤੇ ਇਸ ਗੁਰਮੁਖੋ ਇਸ ਤਰੀਕੇ ਨਾਲ ਪੁਰਸ਼ ਤੇ ਇਸਤਰੀਆਂ ਸਾਰੇ ਵੇਖ ਰਹੇ ਹਨ,
ਲਈ ਇੱਕ ਮਨ ਚੁੱਕ ਕਿਰਪਾਨ।
ਉਸ ਵੇਲੇ ਇੱਕ ਮਨੁੱਖ ਨੇ ਤਿੱਖੀ ਜਿਹੜੀ ਕਿਰਪਾਨ ਨਾ ਮਿਆਨ ਦੇ ਵਿੱਚੋਂ ਬਾਹਰ ਕੱਢ ਲਈ ਹੈ।
ਦੇਖ ਡਰਿਓ ਮਰਦਾਨਾ,
ਗੁਰਮੁਖੋ ਜਦੋਂ ਕਿਰਪਾਨ ਚਮਕੀ ਹੈ ਜਦੋਂ ਬਾਹਰ ਕੱਢੀ ਤੇ ਭਾਈ ਮਰਦਾਨਾ ਜੀ ਆਪਣੇ ਹਿਰਦੇ ਵਿੱਚ ਡਰੇ ਹਨ।
ਤੰਗ ਰਹਿਣ ਵਾਰੋ ਪ੍ਰਭ ਤੇਰੇ।
ਉਸ ਵੇਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਅੱਗੇ ਬੇਨਤੀ ਕੀਤੀ ਭਾਈ ਮਰਦਾਨਾ ਜੀ ਨੇ, ਸਤਿਗੁਰੂ ਜੀ ਇਹ ਤੁਹਾਡੇ ਨਾਲ ਰਹਿਣ ਵਾਲਾ ਸਾਡਾ ਭਾਈ ਬਾਲਾ ਹੈ,
ਆਪ ਕਰੋ ਇਸ ਵੇਲੇ।
ਹੁਣ ਇਸ ਵੇਲੇ ਆਪ ਜੀ ਤੋਂ ਬਗੈਰ ਭਾਈ ਬਾਲਾ ਜੀ ਦੀ ਰੱਖਿਆ ਕੋਈ ਵੀ ਨਹੀਂ ਕਰ ਸਕਦਾ ਹੈ।
ਜਿਸ਼ਨ ਕ੍ਰੋਧ ਕਾਲ ਕਾ ਕੜਕੀ।
ਗੁਰਮੁਖੋ ਉਸੇ ਵੇਲੇ ਕਹਿੰਦੇ ਕਿ ਜਿਹੜੀ ਦੇਵੀ ਸੀ ਨਾ ਬੜੇ ਕ੍ਰੋਧ ਦੇ ਵਿੱਚ ਆਣ ਕਰਕੇ ਤੇ ਸਾਹਮਣੇ ਆਣ ਕਰਕੇ ਪ੍ਰਗਟ ਹੋਈ ਹੈ।
ਪੂਰ ਮੇਲੇ ਕੀ ਭੜਕੀ।
ਜਿਸ ਸਮੇਂ ਦੇਵੀ ਪ੍ਰਗਟ ਹੋਈ ਬਹੁਤ ਜ਼ਿਆਦਾ ਕ੍ਰੋਧ ਦੇ ਸਹਿਤ ਉਹਦੀ ਉੱਚੀ ਆਵਾਜ਼ ਹੋਈ ਤੇ ਉਸ ਵੇਲੇ ਜਿੰਨੀ ਵੀ ਮੇਲੇ ਦੀ ਭੀੜ ਸੀ ਨਾ ਜਿਹੜੇ ਸਾਰੇ ਲੋਕ ਵੇਖ ਰਹੇ ਸਨ ਕਿ ਇੱਥੇ ਬਲੀ ਹੋ ਰਹੀ ਹੈ ਮਨੁੱਖ ਦੀ, ਤੇ ਉਸ ਵੇਲੇ ਸਾਰੇ ਭੜਕ ਗਏ ਭਾਵ ਕੇ ਉਹਨਾਂ ਦੇ ਵਿੱਚ ਖਲਾਰਾ ਪੈ ਗਿਆ ਹੈ।
ਪ੍ਰਗਟੀ ਚੰਦ ਪ੍ਰਚੰਡ ਭਿਆਨਾ।
ਗੁਰਮੁਖੋ ਜਿਹੜੀ ਐਸੀ ਤਿੱਖੀ ਜਿਹੜੀ ਬੜੀ ਕ੍ਰੋਧਵਾਨ ਦੇਵੀ ਸਾਹਮਣੇ ਆਈ ਤੇ ਜਿਸ ਨੇ ਬੜਾ ਭਿਆਨਕ ਸਰੂਪ ਧਾਰਨ ਕੀਤਾ ਹੈ।
ਨਰ ਕਰਦੇ ਸ਼ੀਨ ਕਿਰਪਾਨਾ।
ਤੇ ਉਸ ਵੇਲੇ ਉਸ ਮਨੁੱਖ ਤੋਂ ਕਿਰਪਾਨ ਜਿਹੜੀ ਖੋਹ ਕਰਕੇ ਛੇਤੀ ਦੇ ਨਾਲ
ਉਤੋਂ ਨਰੇਸ਼ ਠਾਂਡ ਜੇਠਾ।
ਉਸ ਵੇਲੇ ਜਿਹੜਾ ਨਰੇਸ਼ ਸੀ ਨਾ ਜਿਹੜਾ ਰਾਜਾ ਇਸ ਨਗਰ ਦਾ ਜਿਹੜਾ ਰਾਜਾ ਸੀ ਜਿਸ ਜਗ੍ਹਾ ਉੱਤੇ ਖਲੋਤਾ ਹੋਇਆ ਸੀ,
ਜਾਏ ਤਾਹੀ ਕੀ ਕੰਠ ਲਗਾਏ।
ਤੇ ਉਸ ਵੇਲੇ ਇਸ ਦੇਵੀ ਨੇ ਜਾ ਕਰਕੇ ਉਸ ਗੱਲ ਦੇ ਨਾਲ ਛੇਤੀ ਦੇ ਨਾਲ ਕਿਰਪਾਨ ਲਗਾਈ ਹੈ।
ਦਰਸ਼ਨ ਧਰਤੇ ਸਿਰ ਕਰ ਗਿਰ ਪਰਿਆ।
ਤੇ ਛੇਤੀ ਦੇ ਨਾਲ ਐਸਾ ਵਾਰ ਕੀਤਾ ਇਸ ਦੇਵੀ ਨੇ ਤੇ ਗੁਰਮੁਖੋ ਉਸ ਦੇ ਰਾਜੇ ਦਾ ਜਿਹੜਾ ਸਿਰ ਹੈ ਨਾ ਧੜ ਤੋਂ ਅਲੱਗ ਕਰਕੇ ਸੁੱਟ ਦਿੱਤਾ ਹੈ।
ਸ਼ਾਖਾ ਤੇ ਫਲ ਕਿਨ ਹਰਿਆ।
ਤੇ ਮਾਨੋ ਜਿਸ ਤਰੀਕੇ ਦੇ ਨਾਲ ਸ਼ਾਖਾਵਾਂ ਤੋਂ ਜਿਸ ਤਰੀਕੇ ਦੇ ਨਾਲ ਕੋਈ ਫਲ ਜਿਹੜਾ ਕਿਰਪਾਨ ਮਾਰ ਕਰਕੇ ਤੋੜ ਦੇਈਦਾ ਨਾ, ਇਸ ਪ੍ਰਕਾਰ ਗੁਰਮੁਖੋ ਇਸ ਦੇਵੀ ਨੇ ਉਸ ਰਾਜੇ ਦਾ ਹੀ ਸਿਰ ਆਣ ਕਰਕੇ ਕਿਰਪਾਨ ਫੜ ਕਰਕੇ ਵੱਢ ਦਿੱਤਾ। ਕਿਉਂ? ਕਿਉਂਕਿ ਭਾਈ ਬਾਲਾ ਜੀ ਪਰਮੇਸ਼ਰ ਦੇ ਭਗਤ ਸਨ, ਮਾਲਕ ਦੇ ਭਗਤ ਨੇ। ਇੱਥੇ ਨਾਮ ਦੀ ਵਡਿਆਈ ਕੀਤੀ ਗਈ ਹੈ, ਜਿਹੜਾ ਪਰਮੇਸ਼ਰ ਦਾ ਭਗਤ ਹੈ ਨਾ ਗੁਰਮੁਖੋ ਉਹਦੀ ਧਿਆਨ ਕਰਕੇ ਦੇਵੀ ਦੇਵਤਿਆਂ ਵੀ ਆਣ ਕੇ ਜਿਹੜੇ ਉਹਦੇ ਚਰਨ ਪੂਜਦੇ ਨੇ, ਭਾਵ ਉਹਦੀ ਰੱਖਿਆ ਕਰਦੇ ਨੇ। ਇਸ ਪ੍ਰਕਾਰ ਇਸ ਦੇਵੀ ਨੇ ਆਣ ਕੇ ਖੁਦ ਆਣ ਕੇ ਰੱਖਿਆ ਕੀਤੀ, ਫਿਰ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੇ ਕਿ ਮਾਲਕ ਭੁੱਲ ਹੋ ਗਈ ਬਖਸ਼ੋ। ਇਸ ਤਰੀਕੇ ਦੇ ਨਾਲ ਗੁਰਸਿੱਖੋ ਪਾਵਨ ਇਤਿਹਾਸ ਆਇਆ, ਪ੍ਰਸੰਗ ਆਇਆ। ਅੱਗੇ ਪ੍ਰਸੰਗ ਆਪਾਂ ਕੱਲ ਸਰਵਣ ਕਰਾਂਗੇ। ਇੱਥੋਂ ਤੱਕ ਇਤਿਹਾਸ ਦੀ ਕਥਾ ਆਈ ਹੈ। ਦਸ ਪਾਸੋਂ ਕਥਾ ਕਰਦਿਆਂ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦੇਹੋ ਸੱਜਣਾ ਸਿਸੜੀਆਂ ਜੋ ਹੈ ਸਾਧ ਸਿਓ ਮੇਲ, ਲੇਖਾ ਕਥਾ ਨਾ ਛੁੱਟੀਆ, ਖਿਨ ਖਿਨ ਭੂਲਨ ਹਾਰ, ਬਖਸ਼ਣ ਹਰ ਬਖਸ਼ ਲੈ ਨਾਨਕ ਪਾਰ ਉਤਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।